ਕਹਿੰਦੇ ਮੈਂ ਉਸ ਪਰਮਾਤਮਾ ਦੀ ਭਗਤੀ ਕਰਦਾ, ਉਹਦੇ ਗੁਣ ਗਾਇਨ ਕਰਦਾ। ਇਹਦਾ ਮਤਲਬ ਕਿ ਮੈਂ ਰੱਬ ਦੀ ਕੀਤੀ ਦੇ ਕਿਤੇ ਵੀ ਗਿਲਾ ਨਹੀਂ ਕਰਦਾ, ਮੈਂ ਉਹਦੇ ਗੁਣ ਗਾਇਨ ਕਰੀ ਜਾਂਦਾ ਵੀ ਪਰਮਾਤਮਾ ਧੰਨ ਹੈ ਤੂੰ, ਤੂੰ ਮੇਰੇ ਲਈ ਕੀ ਕੀਤਾ। ਸਭ ਤੋਂ ਪਹਿਲਾਂ ਕਿਰਪਾ ਕੀਤੀ ਆਪ ਜੀ ਨੇ, ਤੁਮਰੀ ਕਿਰਪਾ ਤੇ ਮਨੁੱਖ ਦੇ ਬਈ, ਬੜੀ ਵੱਡੀ ਕਿਰਪਾ ਕੀਤੀ। ਕਹਿੰਦੇ ਤਰਸ ਪਿਆ ਮੈਂ, ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਮੇਰੇ ਗਰੀਬ ਤੇ ਤੈਨੂੰ ਤਰਸ ਪਿਆ ਤੇ ਮਨੁੱਖ ਦਾ ਜਨਮ ਦਿੱਤਾ। ਫਿਰ ਆਪ ਜੀ ਨੂੰ ਤਰਸ ਪਿਆ ਤੇ ਰਹਿਮਤ ਕਰ ਦਿੱਤੀ ਕਿ ਮੈਨੂੰ ਗੁਰੂ ਮਿਲਾਤਾ, ਕਿਸੇ ਜਾਮੇ ਚ ਗੁਰੂ ਨਹੀਂ ਮਿਲਿਆ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦ ਆਨੰਦ ਮਨ ਦੀ, ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਆਓ ਮਨ ਬਿਰਤੀ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾ ਕੇ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਆ। ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵੱਡੇ ਭਾਗਾਂ ਵਾਲਿਆਂ, ਜਿਹੜਾ ਸਾਨੂੰ ਸਮਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠਣ ਲਈ ਮਿਲਦਾ ਹੈ, ਆਓ ਵਿਚਾਰ ਕਰੀਏ। ਭਗਤ ਕਬੀਰ ਸਾਹਿਬ ਬਨਾਰਸ ਦੇ ਨਿਵਾਸੀ, ਤੇ ਕੀ ਦੇਖਿਆ ਕਰਦੇ ਰੋਜ਼ ਕਿ ਲੋਕ ਤੀਰਥਾਂ ਤੇ ਆਉਂਦੇ ਆ, ਇਸ਼ਨਾਨ ਕਰਦੇ ਆ, ਤੇ ਪੰਡਿਤ ਲੋਕ ਉਹਨਾਂ ਨੂੰ, ਬ੍ਰਾਹਮਣਾਂ ਨੂੰ, ਸੰਗਤਾਂ ਨੂੰ ਕਰਮ ਕਾਂਡਾਂ ਚ ਫਸਾ ਲੈਂਦੇ ਆ। ਬੜੇ ਕਰਮ ਕਾਂਡ ਕਰਦੇ ਉੱਥੇ ਲੋਕ। ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਹਿੰਮਤ ਕਦੋਂ ਪੈਦਾ ਹੁੰਦੀ ਹੈ, ਸ਼ਕਤੀ ਕਦੋਂ ਪੈਦਾ ਹੁੰਦੀ ਹੈ? ਜਦੋਂ ਭਗਤੀ ਕਰਦਿਆਂ ਕਰਦਿਆਂ ਮਨ ਬਿਰਤੀ ਦਸਵੇਂ ਦੁਆਰ ਚ ਪਹੁੰਚ ਜਾਂਦੀ ਹੈ, ਪਰਮਾਤਮਾ ਚ ਲੀਨ ਹੋ ਜਾਂਦੀ ਹੈ, ਹਿੰਮਤ ਪੈਦਾ ਹੁੰਦੀ ਹੈ, ਸ਼ਕਤੀ ਪੈਦਾ ਹੁੰਦੀ ਹੈ ਕਿਸੇ ਨੂੰ ਸਮਝਾਉਣ ਦੀ। ਤੇ ਭਗਤ ਕਬੀਰ ਸਾਹਿਬਾਂ ਦੱਸਦੇ ਆ, ਕਹਿੰਦੇ ਐਸੋ ਅਚਰਜ ਦੇਖਿਓ ਕਬੀਰ। ਕਬੀਰ ਜੀ ਕਹਿੰਦੇ ਮੈਂ ਇੱਕ ਬੜਾ ਅਚਰਜ ਕੌਤਕ ਦੇਖਿਆ, ਤਮਾਸ਼ਾ ਦੇਖਿਆ। ਹੁਣ ਧਿਆਨ ਦਿਓ ਕਿੱਡੀ ਹਿੰਮਤ ਹੈ ਭਗਤ ਕਬੀਰ ਸਾਹਿਬਾਂ ਦੇ ਅੰਦਰ। ਕਹਿੰਦੇ ਐਸੋ ਅਚਰਜ ਦੇਖਿਓ ਕਬੀਰ, ਕਹਿੰਦੇ ਮੈਂ ਬੜਾ ਇੱਕ ਹੈਰਾਨੀਜਨਕ ਤਮਾਸ਼ਾ ਦੇਖਿਆ ਇੱਥੇ ਬਨਾਰਸ ਦੇ ਵਿੱਚ। ਕਬੀਰ ਜੀ ਕੀ ਵੇਖਿਆ ਆਪ ਜੀ ਨੇ? ਤੇ ਬੜੇ ਪਿਆਰ ਨਾਲ ਕਹਿੰਦੇ ਦੱਦ ਕੇ ਭੋਲੇ ਰੋਲੇ ਨੀਰ। ਕਹਿੰਦੇ ਮੈਂ ਦੇਖਿਆ ਇੱਥੇ ਸੰਸਾਰ ਦੇ ਬੰਦੇ ਜਿਹੜੇ ਆਉਂਦੇ ਨੇ ਨਾ, ਕਰਮ ਕਾਂਡਾਂ ਚ ਫਸ ਗਏ ਨੇ, ਐਸਾ ਕਰਮ ਕਾਂਡਾਂ ਚ ਫਸ ਗਏ ਨੇ ਕਿ ਜਿਵੇਂ ਕੋਈ ਦਹੀਂ ਦੇ ਭੁਲੇਖੇ ਪਾਣੀ ਰਿੜਕੀ ਜਾ ਰਿਹਾ ਹੋਵੇ, ਦਹੀਂ ਦੇ ਭੁਲੇਖੇ ਕੋਈ ਪਾਣੀ ਰਿੜਕੀ ਜਾ ਰਿਹਾ ਹੋਵੇ, ਪਾਣੀ ਚਾਟੀ ਚ ਪਾ ਕੇ ਮਦਾਨੀ ਕਮਾਈ ਜਾਂਦਾ ਕਮਾਈ ਜਾਂਦਾ, ਘੰਟਾ ਦੋ ਘੰਟੇ ਚਾਰ ਘੰਟੇ ਲੰਘ ਗਏ ਨੇ, ਦੋ ਚਾਰ ਘੰਟਿਆਂ ਬਾਅਦ ਵੇਖਦਾ ਵੀ ਚਾਟੀ ਚੋਂ ਕੋਈ ਮੱਖਣ ਨਹੀਂ ਨਿਕਲ ਰਿਹਾ, ਚਾਟੀ ਚੋਂ ਕੁਛ ਵੀ ਨਹੀਂ ਨਿਕਲ ਰਿਹਾ। ਜਦੋਂ ਵੇਖਦਾ ਕੁਛ ਨਿਕਲਦਾ ਨਹੀਂ ਹੈ, ਤੂੰ ਕੋਈ ਸਿਆਣਾ ਬੰਦਾ ਸਿਆਣੀ ਬੀਬੀ ਉਹਨੂੰ ਕਹਿੰਦੀ ਹੈ, ਕਹਿੰਦੀ ਪੁੱਤ ਕੀ ਕਰਦੇ ਹੋ? ਮੈਂ ਜੀ ਦਹੀਂ ਰਿੜਕਣ ਰਿਹਾ। ਕਹਿੰਦੇ ਪੁੱਤਰਾ, ਇਸ ਚਾਟੀ ਵਿੱਚ ਦਹੀਂ ਤੇ ਸੀਗਾ ਹੀ ਨਹੀਂ, ਇਹ ਤੇ ਪਾਣੀ ਸੀ, ਇਹ ਤੇ ਮੈਂ ਪਾਣੀ ਦੀ ਭਰ ਕੇ ਰੱਖੀ ਸੀ, ਤੂੰ ਉਦਾਂ ਹੀ ਰਿੜਕਣ ਲੱਗ ਪਿਆ। ਕਹਿੰਦੇ ਜੀ ਮੈਨੂੰ ਤਾਂ ਚਾਰ ਘੰਟੇ ਹੋ ਗਏ ਨਿਕਲਿਆ, ਕੁਛ ਵੀ ਨਹੀਂ। ਕਹਿੰਦੇ ਪੁੱਤਰ ਚਾਰ ਘੰਟੇ ਵੀ ਥੋੜੇ ਆ, ਸਾਰੀ ਜ਼ਿੰਦਗੀ ਰਿੜਕਦਾ ਰਹੋ, ਚੋਂ ਨਿਕਲਣਾ ਕੁਛ ਨਹੀਂ ਕਿਉਂਕਿ ਪਾਣੀ ਹੈ। ਕਬੀਰ ਸਾਹਿਬ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਦੱਦ ਕੇ ਭੋਲੇ ਵਰੋਲੇ ਨੀਰ। ਕਹਿੰਦਾ ਦਹੀਂ ਦੇ ਭੁਲੇਖੇ ਪਾਣੀ ਰਿੜਕੀ ਜਾਣਦੇ ਨੇ, ਕਹਿੰਦੇ ਨਾਮ ਦੇ ਭੁਲੇਖੇ ਕਰਮ ਕਾਂਡ ਕਰੀ ਜਾਂਦੇ ਨੇ, ਨਾਮ ਦੇ ਭੁਲੇਖੇ। ਤੁਸੀਂ ਤੇ ਨਾਮ ਸਿਮਰਨ ਕਰਨ ਦੇ, ਅਸੀਂ ਤੇ ਭਗਤੀ ਕਰਨ ਦੇ। ਕਹਿੰਦੇ ਜ਼ਿੰਦਗੀ ਤੇ ਵਿਚਾਰ ਕਰਨਾ ਕੋਈ ਕਰਮ ਕਾਂਡ ਭਗਤੀ ਨਹੀਂ ਹੁੰਦਾ, ਅਸੀਂ ਲੋਕ ਕਰਮ ਕਾਂਡ ਨੂੰ ਭਗਤੀ ਸਮਝ ਲੈਂਦੇ। ਜਦੋਂ ਉਹਨਾਂ ਦੀ ਬਿਰਤੀ ਏਦਾਂ ਦੀ ਬਣੀ ਉਹ ਕਹਿਣ ਲੱਗੇ ਵੀ ਜਿੰਨਾ ਲੋਕ ਕੀ ਕਰਦੇ ਪਏ ਆ ਵੀ ਦਹੀਂ ਦੇ ਭੁਲੇਖੇ ਪਾਣੀ ਰਿੜਕੀ ਜਾਂਦੇ ਨੇ, ਭਗਤੀ ਦੇ ਭੁਲੇਖੇ ਕਰਮ ਕੰਡ ਕਰੀ ਜਾਂਦੇ। ਜਦੋਂ ਏਡੀ ਹਿੰਮਤ ਕੀਤੀ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਲੱਗੇ ਵੀ ਲੋਕੋ ਜਿਹੜੇ ਤੁਸੀਂ ਕਰਮ ਕੰਡ ਪਏ ਕਰਦੇ ਹੋ ਨਾ, ਇਹ ਧਿਆਨ ਦੇਣ ਕੇ ਦੇਖਣਾ ਇਹ ਭਗਤੀ ਨਹੀਂ ਹੈ, ਇਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ, ਇਹਦੇ ਨਾਲ ਅੰਦਰ ਪ੍ਰਕਾਸ਼ ਪੈਦਾ ਨਹੀਂ ਹੋਣਾ। ਜਦੋਂ ਇੰਨੀ ਗੱਲ ਸਮਝਾਈ ਧਿਆਨ ਦੇਣਾ ਭਗਤ ਕਬੀਰ ਦੀ ਇਸ ਗੱਲ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਖੋਲਦੇ, ਇਸ ਵਿਚਾਰ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 641 ਅੰਗ ਦੇ ਉੱਤੇ ਖੋਲਦੇ। ਕੀ ਲਿਖਦੇ ਗੁਰੂ ਅਰਜਨ ਦੇਵ ਮਹਾਰਾਜ? ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਇੰਗਮ ਸਾਧਿਓ। ਕਹਿੰਦੇ ਪਾਠ ਪੜਿਓ, ਕਹਿੰਦੇ ਆਪਾਂ ਪਾਠ ਕੀਤਾ ਤੇ ਵੇਦ ਵਿਚਾਰਿਓ, ਵੇਦ ਕਹਿੰਦੇ ਨੇ ਗਿਆਨ ਨੂੰ, ਕਹਿੰਦੇ ਪਾਠ ਕੀਤਾ ਤੇ ਪਾਠ ਕਰਕੇ ਫਿਰ ਗਿਆਨ ਦੀ ਵਿਚਾਰ ਕੀਤੀ। ਧਿਆਨ ਦੇਣਾ, ਪਾਠ ਕੀਤਾ ਫਿਰ ਗਿਆਨ ਦੀ ਵਿਚਾਰ ਕੀਤੀ ਹੈ। ਨਿਵਲ ਭੁੰਗੇ ਮਸਾਦੇ, ਨਿਵਲ ਕਿਹਨੂੰ ਕਹਿੰਦੇ ਆ? ਯੋਗ ਆਸਣ ਆ, ਯੋਗ ਆਸਣ ਆ, ਗੋਡਿਆਂ ਤੇ ਹੱਥ ਰੱਖ ਕੇ ਖਲੋ ਕੇ ਗੋਡਿਆਂ ਤੇ ਹੱਥ ਰੱਖ ਕੇ ਤੇ ਆਪਣੇ ਢਿੱਡ ਨੂੰ ਘੁਮਾਉਣਾ ਹੈ, ਉਹਨੂੰ ਨਿਵਲ ਕਹਿੰਦੇ ਆ। ਉਹਦੇ ਨਾਲ ਪੇਟ ਸਾਫ਼ ਹੋ ਜਾਂਦਾ, ਪੇਟ ਦੇ ਰੋਗ ਖਤਮ ਹੋ ਜਾਂਦੇ ਆ। ਤੇ ਭੁੰਗਮ ਕਿਹਨੂੰ ਕਹਿੰਦੇ? ਭੁੰਗਮ ਸੱਪ ਨੂੰ ਕਹਿੰਦੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਸਾਡੀ ਰੀੜ ਦੀ ਹੱਡੀ ਆ ਨਾ, ਇਹਦੇ ਦੁਆਲੇ ਦੁਆਲੇ ਸੱਪ ਦੀ ਨਿਆਈ ਨਾ ਕੁੰਡਲ ਨਹੀਂ ਜਾਂਦੀ ਹੈ। ਤੇ ਕਹਿੰਦੇ ਜਿਹੜੇ ਫਕੀਰ ਲੋਕ ਨੇ, ਜਿਹੜੇ ਜੋਗੀ ਲੋਕ ਨੇ, ਉਹ ਉਸ ਨਾੜੀ ਦੇ ਜ਼ਰੀਏ ਸਵਾਸਥਾਂ ਚੜਾ ਲੈਂਦੇ। ਕਰਮਕਾਂਡ ਹੈ ਵੀ, ਯੋਗ ਆਸਣ ਵੀ ਕਰਮਕਾਂਡ ਆ, ਸਵਾਸਥਾਂ ਚੜਾਉਣੇ ਵੀ ਕਰਮਕਾਂਡ ਆ। ਕਹਿੰਦੇ ਨਿਵਲ ਭੁਇੰਗਮ ਸਾਧੇ, ਕਹਿੰਦੇ ਸਾਧਨਾ ਕਰਦੇ ਨੇ। ਪਰ ਧਿਆਨ ਦੇਣ ਵਾਲੀ ਗੱਲ ਆ, ਕਹਿੰਦੇ ਪੰਚ ਜਨਾਂ ਸਿਓ ਸੰਗ ਨਾ ਛੁੱਟ ਪਿਓ ਅਧਿਕ ਅਹਿਮ ਬੁੱਧ ਵਧੇ। ਕਹਿੰਦੇ ਵੀ ਪਾਠ ਕੀਤਾ, ਗਿਆਨ ਦੀ ਵਿਚਾਰ ਕੀਤੀ, ਪਾਠ ਕੀਤਾ ਹੈ ਗਿਆਨ ਦੀ ਵਿਚਾਰ ਕੀਤੀ ਹੈ। ਪਰ ਗੁਰੂ ਪਿਆਰਿਓ, ਜੇ ਗਿਆਨ ਦੀ ਵਿਚਾਰ ਕੀਤੀ ਹੈ ਤੇ ਗਿਆਨ ਦੀ ਵਿਚਾਰ ਕਰਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਕੇ ਵੀ ਅਜੇ ਇਹਨਾਂ ਪੰਜਾਂ ਵਿਕਾਰਾਂ ਤੋਂ ਸਾਥ ਨਹੀਂ ਛੁੱਟਿਆ, ਇਹਨਾਂ ਪੰਜਾਂ ਤੋਂ ਪੰਜ ਜਣਾਂ ਸੋ ਸੰਗ ਨਾ ਛੁੱਟ ਪਿਓ। ਕਹਿੰਦੇ ਇਹਨਾਂ ਪੰਜਾਂ ਵਿਕਾਰਾਂ ਤੋਂ ਸਾਥ ਨਹੀਂ ਛੁੱਟਿਆ, ਇਹਨਾਂ ਤੋਂ ਨਾਤਾ ਨਹੀਂ ਬੜਾ ਹੋਇਆ, ਅਜੇ ਵੀ ਅਧੀਨਗੀ ਇਹਨਾਂ ਦੀ ਹੈ ਤੇ ਘਰ ਵਿੱਚ ਰੋਬ ਇਹਨਾਂ ਦਾ ਚੱਲਦਾ। ਜਿੱਦਾਂ ਇਹ ਕਹਿੰਦੇ ਨੇ ਨਾ, ਆਪਾਂ ਉਦਾਂ ਹੀ ਚੱਲਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਮਨ ਚ ਕਾਮਨਾ ਪੈਦਾ ਹੁੰਦੀ ਹੈ, ਮੇਰਾ ਆਹ ਬਣ ਜਾਵੇ, ਮੇਰਾ ਉਹ ਬਣ ਜਾਵੇ, ਕਾਮਨਾ ਪੈਦਾ ਹੁੰਦੀ ਹੈ। ਗੁਰੂ ਸਾਹਿਬ ਬਣ ਕਹਿਣ ਲੱਗੇ, ਭੋਲਿਆ ਜੇ ਤੂੰ ਗੁਰਬਾਣੀ ਪੜ੍ਹੀਏ, ਜੇ ਤੂੰ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਦੀ ਵਿਚਾਰ ਕੀਤੀ ਹੈ, ਫਿਰ ਵੀ ਤੇਰੇ ਅੰਦਰ ਕਾਮਨਾ? ਪੁੱਛਿਆ ਜੀ ਨਹੀਂ ਹੋਣੀ ਚਾਹੀਦੀ? ਕਹਿੰਦੇ ਨਹੀਂ ਹੋਣੀ ਚਾਹੀਦੀ। ਪਾਛਾ ਕਿਉਂ ਨਹੀਂ ਹੋਣੀ ਚਾਹੀਦੀ? ਤੇ ਪਾਛਾ ਜਵਾਬ ਦਿੰਦੇ, ਕਹਿੰਦੇ ਕਾਮਨਾ ਉਸ ਚੀਜ਼ ਦੀ ਹੁੰਦੀ ਹੈ ਜਿਹੜਾ ਬੰਦਾ ਜਿਹਦੇ ਕੋਲ ਕੁਝ ਮੰਗਣਾ ਚਾਹੁੰਦਾ ਉਹਨੂੰ ਪਤਾ ਨਾ ਹੋਵੇ, ਉਹਦੀ ਕਾਮਨਾ ਹੁੰਦੀ ਹੈ। ਜਿਹਦੇ ਕੋਲ ਮੰਗਣਾ ਚਾਹੁੰਦੇ, ਕੁਝ ਲੈਣਾ ਚਾਹੁੰਦੇ, ਉਹਨੂੰ ਪਤਾ ਨਾ ਹੋਵੇ ਤੇ ਮਨ ਚ ਕਾਮਨਾ ਹੁੰਦੀ ਹੈ ਕਿ ਭਾਈ ਸਾਹਿਬ ਮੈਨੂੰ ਫਲਾਣੀ ਚੀਜ਼ ਚਾਹੀਦੀ ਸੀ। ਪਰ ਗੁਰੂ ਪਿਆਰਿਓ, ਜਿਹਦੇ ਕੋਲ ਮੰਗਣਾ ਜਾਣਾ ਆ ਉਹਨੂੰ ਖੁਦ ਹੀ ਪਤਾ ਹੋਵੇ ਮੈਨੂੰ ਦੇਣਾ ਕਿ ਉੱਥੇ ਕਾਮਨਾ ਨਹੀਂ ਹੁੰਦੀ। ਤਾਹੀਆਂ ਗੁਰਬਾਣੀ ਚ ਲਿਖਿਆ, ਬਿਨ ਬੋਲੇ ਆ ਸਭ ਕੁਛ ਜਾਣਦਾ, ਬਿਨ ਬੋਲੇ ਆ ਸਭ ਕੁਛ ਜਾਣਦਾ ਕਿਸ ਅੱਗੇ ਕਿਸੇ ਅਰਦਾਸ। ਕਹਿੰਦੇ ਤੇਰੇ ਬਿਨਾਂ ਬੋਲਣ ਤੋਂ ਹੀ ਪਰਮਾਤਮਾ ਨੂੰ ਪਤਾ, ਤੂੰ ਕਾਮਨਾ ਕਾਹਦੀ ਲੈ ਕੇ ਬੈਠਾ? ਜ਼ਿੰਦਗੀ ਦੇ ਵਿੱਚ ਵਿਚਾਰ ਕਰਨੀ ਹੈ। ਅਸੀਂ ਕਾਮ ਅੱਖਰ ਪੜ੍ਹਦੇ ਹਾਂ, ਅਸੀਂ ਕਾਮ ਅੱਖਰ ਨੂੰ ਸੈਕਸ ਨਾਲ ਜੋੜ ਦਿੰਦੇ ਹਾਂ, ਕਾਮ ਨਾਲ ਜੋੜ ਦਿੰਦੇ ਹਾਂ। ਗੁਰੂ ਪਿਆਰਿਓ, ਬੱਚਾ ਜਦੋਂ ਪੈਦਾ ਹੁੰਦਾ ਨਾ, ਪੈਦਾ ਹੁੰਦਿਆਂ ਹੀ ਕਾਮਨਾ ਅੰਦਰ ਹੁੰਦੀ ਹੈ, ਪੈਦਾ ਹੁੰਦਿਆਂ ਹੀ ਕਾਮਨਾ ਹੁੰਦੀ ਹੈ, ਪਰ ਕਾਮ ਨਹੀਂ ਹੁੰਦਾ। ਪੈਦਾ ਹੁੰਦੇ ਕਾਮਨਾ ਹੁੰਦੀ ਹੈ, ਬੱਚਾ ਜਿਵੇਂ ਪੈਦਾ ਹੁੰਦਾ ਹੈ ਤੇ ਗੁਰੂ ਪਿਆਰਿਓ, ਮਾਂ ਬਾਪ ਉਹਦੇ ਮੂੰਹ ਨੂੰ ਸ਼ਹਿਦ ਲਾਉਂਦਾ। ਸ਼ਹਿਦ ਕਦ ਲਈ ਲਾਉਂਦਾ? ਕੀ ਸ਼ਹਿਦ ਲਾਉਣ ਦਾ ਕਾਰਨ ਹੈ? ਸਿਆਣੇ ਤੇ ਕਹਿੰਦੇ ਜੀ ਗੁੜਤੀ ਦਿੱਤੀ ਹੈ, ਇਹਨੂੰ ਗੁੜਤੀ ਚੰਗੇ ਬੰਦੇ ਦੀ ਦਵਾਇਓ। ਗੁਰੂ ਪਿਆਰਿਓ, ਜੇ ਬੱਚਾ ਪੈਦਾ ਹੋ ਗਿਆ ਤਾਂ ਕਿਸੇ ਸਾਧੂ ਦੀ ਗੁੜਤੀ ਦਵਾ ਦਿਓ, ਸਾਧੂ ਬਣ ਜਾਊਗਾ। ਗੁੜਤੀ ਦੇਣ ਦੀ ਮਾਨਤਾ ਕੀ ਹੈ ਅਸਲ ਦੇ ਵਿੱਚ, ਕਿ ਬੱਚਾ ਜੰਮਿਆ ਹੈ, ਬੱਚਾ ਜੰਮਿਆ ਹੈ ਉਹਨੂੰ ਅਜੇ ਕੁਝ ਖਾਣ ਦਾ ਪਤਾ ਨਹੀਂ ਹੈ, ਤੇ ਉਹਦੇ ਮੂੰਹ ਦੇ ਵਿੱਚ ਉਂਗਲ ਪਾ ਦਿੱਤੀ ਹੈ ਸ਼ਹਿਦ ਨਾਲ ਲਬੇੜ ਕੇ, ਤਾਂ ਕਿ ਮਿੱਠਾ ਹੁੰਦਾ ਸ਼ਹਿਦ, ਤਾਂ ਕਿ ਉਹਨੂੰ ਚੁੰਘਣ ਦੀ ਆਦਤ ਪੈ ਜਾਵੇ, ਚੁੰਘਣਾ ਸਿੱਖ ਲਵੇ। ਜੇ ਆਪਾਂ ਕਹੀਏ ਵੀ ਗੁੜਤੀ ਦਿੱਤੀ ਹੈ ਤੇ ਕਿਸੇ ਚੰਗੇ ਬੰਦੇ ਦੀ ਗੁੜਤੀ ਦਿਓ, ਤੇ ਕਈ ਵਾਰੀ ਦੇਖਿਓ ਬੱਚਾ ਸ਼ਰਾਰਤਾਂ ਬੜੀਆਂ ਕਰਦਾ ਹੈ, ਬੱਚਾ ਸ਼ਰਾਰਤਾਂ ਬੜੀਆਂ ਕਰਦਾ ਹੈ, ਤੇ ਜਿਹਦੀ ਗੁੜਤੀ ਸੀ ਉਹ ਬੰਦਾ ਹੀ ਬੜਾ ਸ਼ਰੀਫ ਸੀ, ਕੀ ਕਹੀਦਾ ਇਹਨੂੰ ਗੁੜਤੀ ਕੀਤੀ, ਗੁੜਤੀ ਤੇ ਇਹਨੂੰ ਫਲਾਣੇ ਸੌਂਦੀ ਹੈ ਪਰ ਪਤਾ ਨਹੀਂ ਕਿੱਥੇ ਗਿਆ। ਇਹਦਾ ਮਤਲਬ ਗੁੜਤੀ ਦੇ ਨਾਲ ਤਬਦੀਲੀ ਨਹੀਂ ਹੁੰਦੀ, ਗੁੜਤੀ ਤਾਂ ਦੇਈਦੀ ਹੈ ਕਿ ਉਹ ਚੁੰਘਣਾ ਆ ਜਾਵੇ। ਸੋ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ ਵੀ ਕਾਮਨਾ ਤੇ ਬੱਚੇ ਅੰਦਰ ਵੀ ਪੈਦਾ, ਜਿਵੇਂ ਤੁਸੀਂ ਉਹਨੂੰ ਉਂਗਲੀ ਸ਼ਹਿਦ ਨਾਲ ਭਿਉਂ ਕੇ ਮੂੰਹ ਚ ਲਾਈ ਤੇ ਕਾਮਨਾ ਪੈਦਾ ਹੋ ਗਈ, ਮਿਠਾਸ ਨਲਖੇ ਚ ਪੈ ਗਈ ਵੀ ਵਾਹ ਆਹ ਤੇ ਬੜੀ ਮਿੱਠੀ ਚੀਜ਼ ਹੈ, ਚੁੰਘਣ ਦੀ ਆਦਤ ਪੈ ਗਈ, ਕਾਮਨਾ ਪੈਦਾ ਹੋ ਗਈ ਨਾ ਅੰਦਰ। ਗੁਰੂ ਸਾਹਿਬਾਂ ਸਮਝਾਉਂਦੇ ਪਏ ਨੇ, ਕਹਿੰਦੇ ਹੇ ਪੁਰਾਣੀ, ਕਹਿੰਦੇ ਪੰਚ ਜਨਾ ਸੋ ਸੰਗ ਨਾ ਛੁੱਟ ਗਿਓ। ਕਹਿੰਦੇ ਕੀ ਫਾਇਦਾ ਹੋਇਆ, ਤੂੰ ਪਾਠ ਵੀ ਪੜ੍ਹਿਆ, ਵਿਚਾਰ ਵੀ ਕੀਤੀ, ਪਰ ਕਰਮ ਕਾਂਡ ਚ ਆ ਗਿਆ ਹੈ। ਕਿਉਂ ਕਰਮ ਕਾਂਡ ਚ ਆ ਗਿਆ ਹੈ, ਕਿ ਤੂੰ ਪਾਠ ਕੀਤਾ ਹੈ, ਵਿਚਾਰ ਕੀਤੀ ਹੈ, ਪਰ ਜਿਹੜੇ ਪੰਜ ਵਿਕਾਰ ਹੈ ਨਾ ਤੇਰੇ ਅੰਦਰ, ਉਹਨਾਂ ਨੂੰ ਤੇਰਾ ਸਾਥ ਨਹੀਂ ਛੁੱਟਿਆ, ਉਹਨਾਂ ਤੋਂ ਤੇਰੀ ਦੂਰੀ ਨਹੀਂ ਬਣੀ, ਅੱਜ ਵੀ ਤੇਰੀ ਬਿਰਤੀ ਤੇਰੀ ਸੁਰਤ ਉਹਨਾਂ ਦੇ ਅਧੀਨ ਆ। ਅਸਲ ਚ ਪਾਠ ਕਾਹਦੇ ਲਈ ਕੀਤਾ, ਗੁਰਬਾਣੀ ਦੀ ਵਿਚਾਰ ਕਾਹਦੇ ਲਈ ਕਰੀਦੀ ਹੈ, ਗੁਰਬਾਣੀ ਦੀ ਵਿਚਾਰ ਤਾਂ ਕਰੀਦੀ ਹੈ ਕਿ ਗੁਰਬਾਣੀ ਦੇ ਜ਼ਰੀਏ ਸਾਨੂੰ ਸੋਝੀ ਆਉਂਦੀ ਹੈ, ਜਿਹੜੇ ਸਾਡੇ ਚ ਵਿਕਾਰ ਹੈ ਨਾ, ਅਸੀਂ ਇਹਨਾਂ ਨੂੰ ਆਪਣੇ ਕੰਟਰੋਲ ਚ ਰੱਖਣਾ। ਪੰਚ ਦੋ ਤੁਧ ਵਸ ਕੀਤੇ ਕਾਲ ਕੰਟ ਕੁਮਾਰ, ਇਹਨਾਂ ਨੂੰ ਵਸ ਚ ਕਰਨਾ ਸੀ, ਕਿਤੇ ਵਸ ਚ ਆਏ ਨਹੀਂ, ਅਸੀਂ ਇਹਨਾਂ ਦੇ ਵਸ ਚ, ਅਸੀਂ ਇਹਨਾਂ ਦੇ ਵਸ ਚ, ਤਾਂ ਉਹਨਾਂ ਕਿਹਾ ਪੰਚ ਜਨਾ ਸੋ ਸੰਗ ਨਾ ਛੁੱਟ ਗਿਓ। ਕਹਿੰਦੇ ਪੰਜਾਂ ਦੇ ਨਾਲ ਤੇਰਾ ਤੇ ਸੰਗ ਛੁੱਟਿਆ ਹੀ ਨਹੀਂ, ਹੋਇਆ ਕੀ ਅਧਿਕ ਐ ਬੁੱਧ ਬਾਧੇ ਆਂਦਾ, ਸਗੋਂ ਪਾਠ ਕਰਕੇ ਵਿਚਾਰ ਕਰਕੇ ਨਿਵਲ ਭੁੰਗਮ ਸਾਧ ਕੇ ਹੋਇਆ ਕੀ ਹੰਕਾਰ ਹੋਰ ਵੱਧ ਗਿਆ, ਹੰਕਾਰ ਹੋਰ ਵੱਧ ਗਿਆ, ਮੈਂ ਤਾਂ ਬੜੇ ਪਾਠ ਕੀਤੇ, ਮੈਂ ਤਾਂ ਗੁਰਬਾਣੀ ਦੀ ਵਿਚਾਰ ਕਰ ਲੈਂਦਾ, ਮੈਂ ਤਾਂ ਨਿਵਲ ਭੁੰਗ ਬੜੇ ਸਾਧੇ, ਬੜੀਆਂ ਸਾਧਨਾ ਕੀਤੀਆਂ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਉਹ ਭੋਲਿਆ ਮਨਾ, ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰਕੇ ਦੇਖ, ਕਹਿੰਦੇ ਜੇ ਤੇਰਾ ਪੰਜਾਂ ਦੇ ਨਾਲੋਂ ਸਾਥ ਨਹੀਂ ਛੁੱਟਿਆ ਨਾ, ਹੰਕਾਰੀ ਹੋ ਜਾਏਗਾ, ਹੋਰ ਹੰਕਾਰ ਵੱਧ ਜੂਗਾ। ਤੇ ਫਿਰ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਪਿਆਰੇ ਇਹਨੂੰ ਬਿਦ ਮਿਲਣ ਨਾ ਜਾਈ, ਮੈਂ ਕੀ ਹੈ ਕਰਮਾਂ ਨੇ ਕਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਹੇ ਪਿਆਰਿਆ ਇਨ ਬਿਦ ਮਿਲਣ ਨਾ ਜਾਈ, ਕਹਿੰਦੇ ਇਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਮਿਲਣ ਨਹੀਂ ਜਾ ਸਕੀਦਾ। ਹੁਣ ਪਰਮਾਤਮਾ ਨੂੰ ਮਿਲਣ ਨਹੀਂ ਜਾ ਸਕੀਦਾ ਮਤਲਬ ਕੀ ਹੈ, ਕਿ ਅਸੀਂ ਰਹਿ ਕਿਤੇ ਹੋਰ ਰਹੇ ਹਾਂ, ਜਾਣਾ ਕਿਤੇ ਹੋਰ ਹੈ, ਸਾਡੀ ਸੁਰਤ ਰਹਿ ਸੰਸਾਰ ਚ ਰਹੀ ਹੈ, ਸਾਡੀ ਸੁਰਤ ਰਹਿ ਸੰਸਾਰ ਚ ਰਹੀ ਹੈ, ਤੇ ਜਾਣਾ ਨੇ ਨਿਰੰਕਾਰ ਦੇ ਦੇਸ਼ ਵਿੱਚ ਹੈ। ਉਹ ਨਿਰੰਕਾਰ ਦਾ ਦੇਸ਼ ਕਿੱਥੇ ਹੈ, ਦਸਵਾਂ ਦੁਆਰ, ਉੱਥੇ ਜਾਣਾ ਹੈ। ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਨਾ, ਜਿਵੇਂ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾ, ਕਹਿੰਦੇ ਮੈਂ ਉਸ ਸ਼ਹਿਰ ਦਾ ਵਸਨੀਕ ਆ, ਮੈਂ ਉਸ ਸ਼ਹਿਰ ਵਿੱਚ ਰਹਿੰਦਾ ਆ। ਪਤਾ ਕਿਹੜੇ ਸ਼ਹਿਰ ਚ ਰਹਿੰਦੇ ਹੋ, ਹੁਣ ਆਮ ਬੰਦਾ ਕੀ ਕਹੂਗਾ, ਰਹਿਣ ਤੇ ਤੁਸੀਂ ਸਾਡੇ ਨਾਲ ਹੀ ਰਹੇ ਹੋ, ਆ ਸਾਡਾ ਹੀ ਪਿੰਡ ਆ, ਸਾਡਾ ਹੀ ਸ਼ਹਿਰ ਆ, ਉੱਥੇ ਅਸੀਂ ਰਹਿਣ ਦੇ, ਉੱਥੇ ਤੁਸੀਂ ਰਹਿਣ ਦੇ ਹੋ। ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਜਿਸ ਸ਼ਹਿਰ ਚ ਤੁਸੀਂ ਰਹਿੰਦੇ ਹੋ ਮੇਰਾ ਉੱਥੇ ਵਾਸਾ ਨਹੀਂ ਹੈ, ਤੇ ਜਿਸ ਸ਼ਹਿਰ ਚ ਮੈਂ ਰਹਿੰਦਾ ਉੱਥੇ ਤੁਹਾਡਾ ਵਾਸਾ ਨਹੀਂ ਹੈ। ਬੜੇ ਹੈਰਾਨ ਲੋਕ ਵੀ ਭਗਤ ਰਵਿਦਾਸ ਮਹਾਰਾਜ ਜੀ ਕੀ ਕਹਿੰਦੇ, ਕਿ ਮੈਂ ਕਿਸੇ ਹੋਰ ਦੇਸ਼ ਚ ਰਹਿੰਦੇ ਹਾਂ, ਰਹਿੰਦੇ ਇਕੱਠੇ ਇੱਕ ਸ਼ਹਿਰ ਚ ਇੱਕ ਪਿੰਡ ਚ ਰਹਿੰਦੇ ਹਾਂ। ਉਹ ਕਹਿੰਦੇ ਨਹੀਂ ਬੇਗਮਪੁਰਾ, ਕਹਿੰਦੇ ਮੈਂ ਉਸ ਦੇਸ਼ ਵਿੱਚ ਰਹਿੰਦਾ उस शहर विच रहना जिथे कोई गम नहीं है, बे गम गम तो रहते हो, ते जिथे तुसी रहिंदे हो इत्थे गम ही गम है, इत्थे दुख ही दुख है, ते जिथे मैं चलिया गया कहिंदे उत्थे गम नहीं कोई भी, गम तो रहते हो। ते किसे ने पुछिया कहिंदे पातशाह कमाल है तुसी इस शहर दे वसनीक हो, कहिंदे हां, किवें जाना है इत्थे, इस शहर विच किवें जा सकीदा है, ते कहिंदे इस शहर विच जाण लई नाम दी लोड़ है, जहाज से चढ़न की लड़ता ही दूजे देश जावे, कहते नाम रूपी जहाज से सवारी लैनी पैनी है ता दूजे देश जावे। पातशाह कह लगे कहते प्यारे इन बिद मिलन ना जाइए, मैं की करवा ने कहा। धन गुरु अर्जन देव महाराज जी कहते कहते भी इस तरीके दे नाल, किस तरीके दे नाल भी पाठ कर लिया ते विचार कर ली, निवल भुंगम साधना कर ली, कहने इन्ह तरीकों के नाल परमात्मा तक पहुंच नहीं होंगी, मैं किए कर्म अनेक, कहते मैं भी बड़े कर्म किए, मैं भी बड़े कर्म किए। तुसीं कदे जिंदगी दी याद रखियो, लेख बदलते नहीं, लेख ना मिट्टी हे सखी जो लिखिया करता, लेख कभी बदलते नहीं पर कर्म बदल जाते हैं। तुसीं कहोगे की गल, कर्म अलग चीज है लेख अलग चीज है, लेख बदलते नहीं, लेख मिट सकते हैं बदल दे नहीं, पर सदके जावा कर्म बदल सकते हैं, क्योंकि इत्थे गुरु सिख कह रहे ने मैं किए कर्म अनेक, कहने मैं अनेक कर्म किए ने पर मैनू परमात्मा नहीं मिलिया, पर जो मैं कर्म बदले कदों बदले, कहने हार परियो स्वामी के द्वारे दीजे बुद्ध विवेका, हार परियो कहते मैं बिल्कुल अपने आप निहत्था समझ लिया, मैं बिल्कुल अपने आप निकारा समझ लिया, भी मैं तो कुछ भी करन जोगा नहीं, मेरे दे वास जी कुछ नहीं है। कहना हार परियो, कहते हार के मैं गुरु दे द्वारे ते डिग पिया, मेरे कर्म बदल गए, केड़े कर्म, जिहड़ी मैं कमाई पहला करदा सी मेरी कमाई बदल गई, मेरी सोच बदल गई, हुण मैं कर्म किदां करदा है, पहला मैं करदा सी किसे ब्राह्मण दे किसे पंडित दे क्या कर्म करदा सी, हुण मैं कर्म गुरु दे कहे करदा है, अगे मैं भगती नहीं करदा सी, बड़ा आनंद आऊगा आप जी नूं, अगे गुरु साहब मन की लिखदे आ बाणी दे अंदर, कबीर साहब मन लिखदे आ कहिंदे अंतर मैल जे तीर्थ ना आवे तिस बिकुंठ ना जाना, देखो है ना कर्मा च फर्क, कर्म बदल देना, कहते अंतर मैल जे तीर्थ ना आवे, कहिंदा मन च मैल होवे, किहड़ी मैल, किहड़ी मिट्टी जान दी अंदर, कोई तुहाडे मन नूं मिट्टी नहीं पई, कोई चिक्कड़ नहीं पिया इहनूं, आ जिहड़ी मिट्टी तुसीं उडाउंदे फिरदे हो ना, जे कितें मिट्टी उड के तुहाडे अंदर चली जावे तुहाडा लीवर खराब हो जाऊ, जे कितें एंट सेंट खाधा गया तुहाडी किडनी खराब हो जाऊ, पर सदके जावा एंट सेंट खाने दे नाल तुहाडे मन खराब नहीं होना, कोई इहो जी चीज पदार्थ खा के तुहाडा मन खराब नहीं होना, मेरे मन की खांदा बई, हर एक चीज की विचार करना, अंतर मैल केड़ी मैल, विचारां दी मैल, शरीर खराब हुंदा है गलत खान नाल, ते मन मैला हुंदा है गलत विचार नाल, गज के बोलो सतनाम श्री वाहिगुरु। कहिंदे अंतर मैल, कहिंदे अंदर ते मैल है कादी, विचारां दी, विचार होने नहीं चाहिए अंदर, अंतर मैल गुरु साहब बन कहन लगे, कहिंदा जे तीर्थ ना आवे, देखो कर्म तीर्था ते नहाउणा कर्म है, अंतर मैल जे तीर्थ ना आवे तिस बैकुंठ ना जाना, कहिंदा मन विच विचार ही विचार है ते तीर्था ते इशनान करदा फिरदा, कहिंदा स्वर्गा च नहीं जा सकता, दरगाह च नहीं जा सकता, परमात्मा नाल लीन नहीं हो सकता, अंतर मैल जे तीर्थ ना आवे तिस बैकुंठ ना जाना, लोग पतीने कछु न हो गए, ना ही राम है ना, लोग पतीने, पतीने दा पाव किसे नूं खुश करना राजी करना, कहिंदे आपां तीर्थां ते जाने आ ਆਪਾਂ ਰੋਜ਼ ਗੁਰੂ ਘਰ ਜਾਂਦੇ ਹਾਂ, ਆਪਾਂ ਬੜੀ ਸੇਵਾ ਕਰਦੇ ਹਾਂ, ਲੋਕ ਬੜੇ ਖੁਸ਼ ਹੁੰਦੇ, ਲੋਕ ਕਹਿਣ ਲੱਗ ਪੈਂਦੇ ਆ, ਹਾਮੀ ਭਰਨ ਲੱਗ ਪੈਂਦੇ, ਤੁਹਾਡੀ ਗਰੰਟੀ ਦੇਣ ਲੱਗ ਪੈਂਦੇ। ਕਹਿੰਦੇ ਬੜਾ ਨੇਕ ਇਨਸਾਨ ਹੈ ਤੇ ਰੋਜ਼ ਗੁਰਦੁਆਰੇ ਆਉਂਦਾ। ਇੱਥੇ ਭਾਈ ਸਾਹਿਬ ਸੁੱਖ ਨਾਲ ਤੀਰਥ ਯਾਤਰਾ ਹੀ ਬੜੀ ਕਰਦੇ, ਬੜੇ ਤੀਰਥਾਂ ਤੇ ਜਾ ਕੇ ਆਏ, ਇਹਦੇ ਕੋਲ ਤੀਰਥ ਛੱਡਿਆ ਹੀ ਨਹੀਂ। ਪਰ ਦੇਖੋ ਕਰਮ ਕਿਵੇਂ ਬਦਲਦਾ। ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ 68 ਤੀਰਥ ਹਰ ਨਾਮ ਹੈ, ਕਿਲੇ ਵੀ ਘੱਟ ਨੂੰ ਹਾਰਾ 1000 ਤੇ 9 ਅੰਗ ਤੇ ਪੜ੍ਹੇ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਕਹਿੰਦੇ 68 ਤੀਰਥ ਹਰ ਕਾ ਨਾਮ ਹੈ। ਦੇਖੋ ਕਰਮ ਬਦਲ ਗਏ। ਕੀ ਕਹਿੰਦੇ? ਕਹਿੰਦੇ ਲੋਕ ਪਤੀਨੇ ਕਛੂ ਨਾ ਹੋ ਗਏ, ਨਾ ਹੀ ਰਾਮ ਆਣਾ। ਕਹਿੰਦੇ ਤੂੰ ਲੋਕਾਂ ਨੂੰ ਖੁਸ਼ ਕਰ ਸਕਦਾ ਹੈ, ਲੋਕ ਤੇ ਰੀਝ ਜਾਣਗੇ ਵੀ ਇਹ ਤੀਰਥਾਂ ਤੇ ਜਾਂਦਾ ਹੈ, ਇਹ ਗੁਰੂ ਘਰ ਜਾਂਦਾ ਹੈ, ਬੜੀ ਸੇਵਾ ਕਰਦਾ ਹੈ। ਕਹਿੰਦੇ ਪਰ ਗੱਲ ਪੱਲੇ ਬੰਨੀ, ਇਹ ਨਹੀਂ ਕਿ ਸੇਵਾ ਛੱਡ ਦੇਣੀ ਹੈ, ਇਹ ਵੀ ਨਹੀਂ ਕਿ ਤੀਰਥਾਂ ਤੇ ਜਾਣਾ ਛੱਡ ਦੇਣਾ। ਨਹੀਂ ਨਹੀਂ ਨਹੀਂ, ਕਬੀਰ ਜੀ ਨੇ ਇਹ ਗੱਲ ਨਹੀਂ ਕਹੀ ਵੀ ਤੀਰਥਾਂ ਤੇ ਕਿਉਂ ਹੁਣ ਕੀ ਲੈਣ ਆਉਂਦੇ ਹੋ। ਨਹੀਂ ਨਹੀਂ, ਉਹਨਾਂ ਨੇ ਨਿੰਦਿਆ ਨਹੀਂ ਕੀਤੀ ਕਿਸੇ ਤੀਰਥ ਦੀ। ਠੀਕ ਹੈ, ਬਾਣੀ ਲਿਖਿਆ ਤੀਰਥ ਨਾਵਣ ਜਾਓ, ਤੀਰਥ ਨਾਮ, ਇਹ ਨਹੀਂ ਕਿ ਮਨਾ ਕੀਤਾ, ਜਾਓ ਤੀਰਥਾਂ ਤੇ ਜਾਓ। ਪਰ ਉੱਥੇ ਨਹਾ ਕੇ ਇੱਕ ਗੱਲ ਪੱਲੇ ਚ ਬੰਨਿਓ ਵੀ ਜਿੱਥੇ ਮੈਂ ਇਸ਼ਨਾਨ ਕਰਦਾ, ਇੱਥੇ ਮੇਰਾ ਤਨ ਇਸ਼ਨਾਨ ਕਰਦਾ ਪਿਆ, ਇੱਕ ਤੀਰਥ ਹੋਰ ਅੱਗੇ ਆ ਜਿੱਥੇ ਮੇਰੇ ਮਨ ਨੇ ਇਸ਼ਨਾਨ ਕਰਨਾ, ਉਹ ਨਾਮ ਆ। ਨਾਮ ਵੀ ਜਲਿਆ, ਨਾਮ ਵੀ ਜਲਿਆ, ਤਨ ਨਹਾਉਂਦਾ ਹੈ ਹੋਰ ਜਲਿਆ, ਮਨ ਨਹਾਉਂਦਾ ਹੋਰ ਜਲਿਆ। ਇਹ ਨਹੀਂ ਕਿ ਨਹਾਉਣਾ ਨਹੀਂ, ਤੀਰਥਾਂ ਤੇ ਜਾਣਾ ਨਹੀਂ ਜਾਣਾ, ਤੀਰਥਾਂ ਤੇ ਜਾਵਾਂਗੇ ਸੋਝੀ ਆਊਗੀ, ਮਤ ਆਊ। ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਇਹ ਆਣਾ। ਕਹਿੰਦੇ ਮਨਾ ਗੱਲ ਸੁਣੋ ਬਈ, ਤੂੰ ਲੋਕਾਂ ਨੂੰ ਤੇ ਬੇਵਕੂ ਬਣਾ ਦੇਗਾ, ਲੋਕਾਂ ਨੂੰ ਤਾਂ ਤੂੰ ਖੁਸ਼ ਕਰ ਦੇਗਾ ਵੀ ਮੈਂ ਰੋਜ਼ ਗੁਰਦੁਆਰੇ ਆਉਂਦਾ, ਰੋਜ਼ ਮੰਦਿਰ ਆਉਂਦਾ, ਮਸਜਿਦ ਆਉਂਦਾ, ਚਰਚ ਆਉਂਦਾ, ਮੈਂ ਬੜਾ ਤੀਰਥਾਂ ਤੇ ਇਸ਼ਨਾਨ ਕੀਤਾ, ਮੈਂ ਕੋਈ ਤੀਰਥ ਛੱਡਿਆ ਹੀ ਨਹੀਂ, ਮੈਂ ਤੀਰਥ ਯਾਤਰਾ ਬੜੀ ਕੀਤੀ ਹੈ, ਇਹ ਲੋਕ ਖੁਸ਼ ਹੋ ਜਾਣਗੇ, ਇਹ ਲੋਕ ਬੜੇ ਖੁਸ਼ ਹੋਣਗੇ। ਪਰ ਇਹ ਗੱਲ ਪੱਲੇ ਬੰਨੀ, ਨਾ ਹੀ ਰਾਮ ਇਹ ਆਣਾ। ਕਹਿੰਦੇ ਲੋਕ ਖੁਸ਼ ਹੋ ਸਕਦੇ ਆ, ਲੋਕ ਗਰੰਟੀ ਲੈ ਸਕਦੇ ਆ, ਪਰ ਪਰਮਾਤਮਾ ਨਿਆਣਾ ਨਹੀਂ ਹੈ, ਉਹਨੂੰ ਸਭ ਪਤਾ ਹੈ। ਕੀ ਪਤਾ ਹੈ? ਕਿ ਤੂੰ ਅਜੇ ਤੀਰਥ ਤੇ ਆਇਆ ਹੀ ਨਹੀਂ, ਤੂੰ ਅਜੇ ਤੀਰਥ ਤੇ ਆਇਆ ਹੀ ਨਹੀਂ, ਤੂੰ ਤੇ ਬਹੁਤ ਦੂਰ ਬੈਠਾ ਅਜੇ। ਹੁਣ ਧਿਆਨ ਦਿਓ, ਆਪਾਂ ਕੀ ਕਿਹਾ, ਕਰਮ ਬਦਲ ਸਕਦੇ, ਲੇਖ ਨਹੀਂ ਬਦਲ ਸਕਦੇ, ਕਰਮ ਬਦਲਣੇ ਨੇ। ਆਪਾਂ ਤੀਰਥ ਤੇ ਗਏ ਹਾਂ, ਕਰਮ ਹੈ, ਪਰ ਤੀਰਥ ਤੇ ਜਾਂਦਿਆਂ ਜਾਂਦਿਆਂ ਨਾਮ ਨਾਲ ਜੁੜ ਗਏ, ਉਹ ਵੀ ਕਰਮ ਹੈ, ਪਰ ਬਦਲ ਗਿਆ ਨਾ। ਤੀਰਥ ਤੇ ਜਾਂਦਿਆਂ ਜਾਂਦਿਆਂ ਨਾਮ ਨਾਲ ਜੁੜ ਗਿਆ, ਕਰਮ ਚ ਤਬਦੀਲੀ ਆ ਗਈ। ਹਰ ਇੱਕ ਚੀਜ਼ ਦੀ ਵਿਚਾਰ ਕਰਿਓ ਜਰਾ, ਬੜਾ ਆਨੰਦ ਆਉਂਦਾ ਜੇ ਬਾਣੀ ਚ। ਪਰ ਇਹ ਆ ਵੀ ਬਾਣੀ ਪੜ੍ਹਨ ਲੱਗਿਆ ਨਾ, ਗੁਰੂ ਦੇ ਲਾਗੇ ਬਹਿ ਜਾ ਗੁਰੂ। ਅਸੀਂ ਬਾਣੀ ਪੜ੍ਹਨ ਲੱਗਦੇ ਹਾਂ, ਪਾਠ ਕਰਨ ਲੱਗਦੇ ਹਾਂ, ਸਰੀਰ ਗੁਰੂ ਚਰਨਾਂ ਚ ਹੁੰਦਾ, ਮਨ ਉਡਾਰੀਆਂ ਮਾਰਦਾ ਕਿਤੇ, ਛੱਡ ਗੱਲਾਂ ਦੇ, ਛੱਡ ਗੱਲਾਂ ਦੇ। ਤੇ ਗੁਰੂ ਸਾਹਿਬ ਬਣ ਕੀ ਕਹਿੰਦੇ? ਕਹਿੰਦੇ ਉਹ ਭਾਈ ਮਨ ਬਿਰਤੀ ਬਣਾ। ਪੁੱਛਿਆ ਕੈਸੀ ਮਨ ਬਿਰਤੀ ਬਣਾ? ਕਹਿੰਦੇ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਣ ਜਾਏ। ਜਾਣਾ ਸੁਣਨਾ, ਕਹਿੰਦੇ ਮਨੋ ਕਠੋਰ ਮਰੇ, ਇੱਥੇ ਮਰੇ ਦਾ ਭਾਵ ਮੌਤ ਨਹੀਂ ਹੈ, ਇਹ ਨਹੀਂ ਬਨਾਰਸ ਜਾ ਕੇ ਮਰ ਗਿਆ, ਉਹ ਜੇ ਮਰੀ ਗਿਆ ਤਾਂ ਫਿਰ ਕੰਮ ਹੀ ਨਿਬੜ ਗਿਆ। ਕਹਿੰਦਾ ਮਨੋ ਕਠੋਰ ਮਰੇ ਬਨਾਰਸ, ਬਨਾਰਸ ਦਾ ਪਵਿੱਤਰ ਸਥਾਨ, ਜਿੱਥੇ ਮਰੇ ਦਾ ਭਾਵ ਪਤਾ ਕੀ? ਮਿਹਨਤ ਕਰਨੀ, ਮਿਹਨਤ ਕਰਨੀ। ਕਿਵੇਂ? ਇੱਕ ਦਿਨ ਕੀ ਹੋ ਗਿਆ ਵੀ ਪਿਓ ਪੁੱਤ ਲੜ ਪਏ, ਪਿਓ ਪੁੱਤ ਲੜ ਪਏ, ਕਿਤੇ ਪਿਓ ਨੇ ਕਿਹਾ ਪੁੱਤਰ ਨੂੰ ਵੀ ਕੋਈ ਕੰਮ ਕਰ, ਤੂੰ ਪੈਸੇ ਘੱਟ ਖਰਚਿਆ ਕਰ ਯਾਰ, ਤੂੰ ਇੱਦਾਂ ਕਰਿਆ ਕਰ, ਇੱਦਾਂ ਕਰਿਆ ਕਰ। ਮੁੰਡਾ ਖਿੱਚ ਗਿਆ। ਪਿਤਾ ਜੀ ਕਹਿੰਦੇ ਮੈਂ ਤੁਹਾਡੇ ਲਈ ਪੁੱਤਰਾ ਰਾਤ ਦਿਨ ਮਰਦਾ, ਮੈਂ ਤੁਹਾਡੇ ਲਈ ਰਾਤ ਦਿਨ ਮਿਹਨਤ ਕਰਦਾ। ਉੱਥੇ ਮਰੇ ਅੱਖਰ ਵਰਤ ਲਿਆ ਉਹਨਾਂ ਨੇ। ਤੇ ਇੱਥੇ ਕਬੀਰ ਸਾਹਿਬ ਨੇ ਕਹਿੰਦੇ, ਕਹਿੰਦੇ ਮਨੋ ਕਠੋਰ ਮਰੇ ਬਨਾਰਸ। ਕਹਿੰਦਾ ਜੇ ਮਨ ਚ ਕਠੋਰਤਾ ਆ, ਮਨ ਚ ਦਇਆ ਨਹੀਂ ਹੈ, ਮਨ ਅਜੇ ਤੱਕ ਪਿਘਲਿਆ ਨਹੀਂ ਹੈ, ਅਜੇ ਮਨ ਦੇ ਅੰਦਰ ਗੁਰੂ ਦੇ ਬੋਲਾਂ ਨੇ ਘਰ ਨਹੀਂ ਕੀਤਾ, ਮਨ ਦੇ ਅੰਦਰ ਗੁਰੂ ਦੇ ਉਪਦੇਸ਼ ਨੇ ਘਰ ਨਹੀਂ ਕੀਤਾ, ਮਨ ਨੇ ਗ੍ਰਹਿਣ ਨਹੀਂ ਕੀਤਾ, ਤੇ ਕਠੋਰਤਾ। ਠੀਕ ਹੈ, कठोरता का मतलब की होंगे, जैसे पानी जल में रखियो पेदे ना तै पानी, तैसे ही तुम ताए पछाणो भगत हीन सुपराणी। जैसे पहाड़ जल में रखियो, कहना जिवें एक पत्थर जल दे विच रख दईए, पानी च रख दईए, ते पेदे ना तै पानी, कहना पानी उहदा भेद नहीं लै सकदा, उहदे अंदर नहीं जा सकदा, भेदा पाउंदा अंदर तक जाना, उहनूं भेद कहिंदे। फलाना सो फलाने बंदा भेद लै गया, उहदे अंदर गया, घर गया, उहदे सब पता लग गया। कहते जैसे पान जल में रखियो भेदे ना तै पानी, कहता पानी भेद नहीं लिया अंदर नहीं जाता, तैसे ही तुम तय पछाणो। कहता उस बंदे की पछाण भी इदा ही करो, पत्थर वांगना भगतहीन जो प्राणी जो भगती नहीं करता। भगती की है? भगती की है? सुत शब्द का मिलाप भगती है। जे सुत शब्द का मिलाप तुम नहीं करते तो कोई भगती नहीं जाएगी। एवं ना भुलेखे च पै जाओ, बाकी सब कर्मकांड ही है। जे सुत शब्द का मिलाप हुंदा ते भगती है, जे सुत शब्द का मिलाप नहीं कोई भगती नहीं। ते गुरु साहिबां समझाउण लगे, कहिंदे मनो कठोर मरे बनारस। कहिंदा मन च कठोरता उस पत्थर दी नहीं आई, ते मरे मरे दा पा खपदा, किसे पवित्र स्थान दे उत्ते जाके खपदा रहिंदा, मेहनत करदा, बड़ी सेवा करन रिहा, बड़ा कुछ करन रिहा, नरक ना बांचिया जाई। कहिंदा जो कुछ मर्जी कर लवे नरक नहीं खत्म होना, नरका च पऊगा ही पऊगा। सही किया भगत कबीर साहब ने, ऐसो अचरज देखियो कबीर, दद के भोले मरोले नीर। कहिंदा दही दे भुलेखे पानी रिड़की जान रहे, भगती दे भुलेखे कर्मकांड करी जान रहे। गुरु साहब समझाउण लगे, कहिंदे हर का संत मरे हड़म्बे, तां सगली सहमत रही। कहिंदा हर का संत रब नाल प्यार करन वाला, हर का संत जिहदे अंदरों फुरने सुन होवे, अफर अवस्था च चला गया, अंदरों फुरने नहीं उठदे, कोई मंगा कोई तृष्णावां कोई कामना अंदर नहीं है, वो हर का संत जिहदे अंदर कोई फुरना नहीं। मरे हड़म्बे, हड़म्बे किहनूं कहिंदे? काले पानी नूं, कठराली धरती नूं हड़म्बे कहिंदे। कहिंदे काले पानी दे अंदर जा के मरे दा भाव परमात्मा दी भगती करे, मेहनत करे, इहनूं मरे कहिंदे। ठीक है, जिहदा पौणे कहा मैं तुहाडे लई रात दिन मरदा, इहदा मतलब मेहनत करे, भगती करे। तां सगली सहण तराई, कहिंदे जे कोई इहो जिहा प्राणी कठराली धरती उत्ते जा के भी मेहनत करे भगती करे, सारी दुनिया तार दूगा। हुण जे आपां कहीए मरे फिर उत्थे जाके मर जावे, फिर दुनिया कित्थों तारनी उहने? मरे दा आपां मेहनत करना। गुरु प्यारे बड़ा अंदर जाना है आपां, जिन्ना चिर आपां गुरबाणी दे अंदर नहीं ना जावांगे गल नहीं बननी। इन्ना क आनंद है गुरबाणी दे अंदर जिसका कोई अंत नहीं। गुरु साहिबां कहण लगे, भगत नामदेव जी कहण लगे, कहिंदे भगत करूं हर के गुण गावो, भगत करूं हर के गुण गावो, आठ पैर अपना खसम त्यावो। 485 अंग दे उत्ते कहण लगे, कहिंदे भगत करूं हर के गुण गावो। कहिंदा भाई मैं ते भगती करदा। पुछा किवें करदे हो? कहिंदे मैं परमात्मा दे गुण गायन करूंगा। इहदा मतलब कि मेरे अंदर यह बिरती बन गई, अवस्था बन गई है कि परमात्मा जिन्ने गुण तेरे हैं ना मेरे वास च नहीं है, मैं तेनों कुछ नहीं कह सकता कि आ इदा कर दी ते आ इदा कर दी, क्योंकि तेरे अंदर तो गुण ही बड़े ने। तू सब कुछ करन जोग है, तू सब कुछ करन दे जोग है, तू समर्थ है, तू अगम अगोचर है। अगम अगोचर किनू कहिंदे ने? अगम कहिंदे ने अपहुंच, जिथे पहुंचण जांदा। अगोचर कहिंदे जिथे ज्ञान इंद्र नहीं पहुंच सकते, साढ़े ज्ञान इंद्र नहीं पहुंच सकते, साड़ियां अखां परमात्मा नूं देख नहीं सकदी, साडे हाथ परमात्मा नूं पकड़ नहीं सकते। ते गुरु साहिब समझाउण लगे, कहिंदे हे प्राणी भगत करूं हर के गुण गावूं। कहिंदे मैं उस परमात्मा की भगती करदा, उहदे गुण गायन करदा, इहदा मतलब ਕਿ ਮੈਂ ਰੱਬ ਦੀ ਕੀਤੀ ਦੇ ਕਿਤੇ ਵੀ ਗਿਲਾ ਨਹੀਂ ਕਰਦਾ, ਮੈਂ ਤੇ ਗੁਣ ਗਾਇਨ ਕਰੀ ਜਾਂਦਾ ਵੀ ਪਰਮਾਤਮਾ ਧੰਨ ਹੈ ਤੂੰ, ਤੂੰ ਮੇਰੇ ਲਈ ਕੀ ਕੀਤਾ। ਸਭ ਤੋਂ ਪਹਿਲਾਂ ਕਿਰਪਾ ਕੀਤੀ ਆਪ ਜੀ ਨੇ, ਤੁਮਰੀ ਕਿਰਪਾ ਤੇ ਮਨੁੱਖ ਦੇ ਬਈ, ਬੜੀ ਵੱਡੀ ਕਿਰਪਾ ਕੀਤੀ ਕਿ ਮੈਨੂੰ ਮਨੁੱਖ ਦਾ ਸਰੀਰ ਦਿੱਤਾ। ਮਨੁੱਖ ਦਾ ਸਰੀਰ ਜਦੋਂ ਦਿੱਤਾ ਹੈ, ਪੜਿਓ ਬਾਣੀ ਦੇ ਵਿੱਚੋਂ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਕਹਿੰਦੇ ਹੇ ਪਰਮਾਤਮਾ ਤੇਰੇ ਗੁਣਾਂ ਨੂੰ ਮੈਂ ਕੀ ਬਿਆਨ ਕਰਾਂ, ਮੇਰੇ ਗਰੀਬ ਤੇ ਤੈਨੂੰ ਤਰਸ ਪਿਆ ਤੇ ਮਨੁੱਖ ਦਾ ਜਨਮ ਦਿੱਤਾ, ਫਿਰ ਆਪ ਜੀ ਨੂੰ ਤਰਸ ਪਿਆ ਤੇ ਰਹਿਮਤ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ ਕਿ ਮੈਨੂੰ ਗੁਰੂ ਮਿਲਾਤਾ। ਕਿਸੇ ਜਾਮੇ ਚ ਗੁਰੂ ਨਹੀਂ ਮਿਲਿਆ, ਸਮਝਾਉਣ ਵਾਲਾ ਮਿਲਿਆ ਹੀ ਨਹੀਂ, ਦੱਸਣ ਵਾਲਾ ਮਿਲਿਆ ਹੀ ਨਹੀਂ, ਤੂੰ ਕੌਣ ਹੈ, ਕਿੱਥੋਂ ਆਇਆ ਤੂੰ, ਜਾਣਾ ਕਿੱਥੇ ਹੈ ਤੂੰ, ਮਿਲਿਆ ਹੀ ਕੋਈ। ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਬੜੀ ਕਿਰਪਾ ਕੀਤੀ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣਾ। ਫਿਰ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਜਦੋਂ ਮੈਂ ਗੁਰੂ ਦੇ ਲੜਨ ਲੱਗਾ, ਗੁਰੂ ਦੇ ਚਰਨਾਂ ਚ ਪਹੁੰਚਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਕਹਿੰਦੇ ਮੇਰੀ ਜ਼ਿੰਦਗੀ ਬਣ ਗਈ, ਕੈਸੀ ਜ਼ਿੰਦਗੀ ਬਣ ਗਈ। ਕਹਿੰਦੇ ਹੁਣ ਤਾਂ ਮੈਂ ਗੁਰੂ ਦਾ ਪੱਲਾ ਏਦਾਂ ਪਕੜ ਲਿਆ ਹੈ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ। ਕਹਿੰਦੇ ਜੇ ਮੈਨੂੰ ਨਾਮ ਮਿਲਦਾ, ਕਹਿੰਦਾ ਮਾਉ ਕਿ ਮੇਰੇ ਅੰਦਰ ਸਿਮਰਨ ਚੱਲਦਾ ਤੇ ਤਾਂ ਮੇਰੀ ਜ਼ਿੰਦਗੀ ਹੈ, ਤਾਂ ਮੇਰਾ ਜਿਉਣਾ ਆ, ਤੇ ਜੇ ਅੰਦਰ ਸਿਮਰਨ ਨਹੀਂ ਚੱਲਦਾ ਮੇਰੀ ਮੌਤ ਹੋ ਜਾਂਦੀ ਹੈ, ਮੇਰੀ ਮੌਤ ਹੋ ਜਾਂਦੀ ਹੈ। ਕਿਉਂਕਿ ਬਾਣੀ ਚੋਂ ਪੜ੍ਹ ਕੇ ਦੇਖਿਓ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਤਨਵੰਤ, ਮ੍ਰਿਤ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜਿੱਦੇ ਮਰਜ਼ੀ ਗੁਣ ਹੋਣ ਸਾਡੇ ਕੋਲ, ਪਰ ਜੇ ਅੰਦਰ ਚ ਨਾਮ ਨਹੀਂ ਨਾ ਇਹਦੇ ਚ, ਤੁਸੀਂ ਮੁਰਦੇ ਆ, ਤੁਸੀਂ ਪਰਮਾਤਮਾ ਤੋਂ ਬੇਮੁੱਖ ਹਾਂ, ਪਰਮਾਤਮਾ ਤੋਂ ਦੂਰੀ ਤੇ ਬੈਠੇ ਹਾਂ। ਗੁਰੂ ਪਿਆਰਿਓ, ਗੁਰਬਾਣੀ ਦੇ ਅੰਦਰ ਵੜਨਾ ਪੈਣਾ ਸਾਨੂੰ, ਨਾਨਕ ਨਾਮ ਮਿਲੇ ਤਾਂ ਜੀਵਾਂ। ਹੁਣ ਨਾਮ ਮਿਲੇ ਦਾ ਭਾਵ ਕੀ ਹੈ? ਸੁਰਤ ਦੀ ਪੁਕਾਰ ਆ, ਅੰਦਰੋਂ ਮਨ ਦੀ ਪੁਕਾਰ ਆ। ਸੁਰਤ ਕਹਿੰਦੀ ਹੈ ਕਿ ਮੈਨੂੰ ਨਾਮ ਮਿਲਦਾ ਹੈ, ਕਹਿੰਦਾ ਮਤਲਬ ਮੇਰੇ ਅੰਦਰ ਸਿਮਰਨ ਚੱਲਦਾ ਹੈ ਤੇ ਮੇਰਾ ਜੀਵਨ ਹੈ, ਜੇ ਸਿਮਰਨ ਨਹੀਂ ਚੱਲਦਾ ਤੇ ਮੇਰਾ ਕੋਈ ਜੀਵਨ ਨਹੀਂ ਹੈ। ਕਹਿੰਦੇ ਜੇ ਸਿਮਰਨ ਚੱਲਦਾ ਹੈ ਤੇ ਕੀ ਹੁੰਦਾ? ਤਨ ਮਨ ਥੀਵੇ ਹਰਿਆ, ਤਨ ਸਰੀਰ ਮਨ ਆਤਮਾ ਥੀਵੇ, ਹਰ ਥਾਂ ਤੇ ਹਰਿਆ, ਪ੍ਰਸੰਨ ਰਹਿਣ ਲੱਗ ਪਿਆ ਹੈ। ਸਿਰਫ ਕਿਹਦੇ ਕਰਕੇ? ਇੱਕ ਤੇਰੇ ਨਾਮ ਕਰਕੇ, ਇੱਕ ਤੇਰੇ ਸ਼ਬਦ ਕਰਕੇ। ਵਿਚਾਰ ਕਰਕੇ ਦੇਖਣਾ, ਬੜਾ ਆਨੰਦ ਆਏਗਾ ਆਪ ਜੀ ਨੂੰ। ਫਿਰ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿੰਦੇ ਆਠ ਪੈਰ ਆਪਣਾ ਖਸਮ ਧਿਆਮ। ਭਗਤ ਨਾਮਦੇਵ ਜੀ ਕਹਿੰਦੇ ਮੈਂ ਕਰਾਂ ਤੇ ਕਰਾਂ ਕੀ, ਅੱਠ ਪੈਰ 24 ਘੰਟੇ ਮੈਂ ਤੇ ਆਪਣੇ ਖਸਮ ਨੂੰ ਯਾਦ ਰੱਖਦਾ, ਮੈਨੂੰ ਹੋਰ ਕਿਸੇ ਦੀ ਯਾਦ ਹੀ ਨਹੀਂ ਆਉਂਦੀ। ਦੱਸੋ ਜੇ ਆਪਾਂ ਨੂੰ ਘੜੀ ਪਲ ਯਾਦ ਆਉਂਦੀ ਹੈ, ਤੇ ਜਰਾ ਕੁ ਕੋਈ ਦੁੱਖ ਆ ਜਾਵੇ, ਜਰਾ ਕੁ ਸਾਡੇ ਸੋਚ ਦੇ ਉਲਟ ਹੋ ਜਾਏ ਕੰਮ, ਨਾਲ ਹੀ ਛੱਡ ਦੇ ਦਾ, ਨਾਲ ਹੀ ਛੱਡ ਦੇ, ਚੱਲ ਛੱਡੋ, ਕੀ ਲੈਣ ਜਾਣਾ ਗੁਰੂ ਘਰ, ਕੰਮ ਤੇ ਬਣਿਆ ਨਹੀਂ। ਉਹ ਭੋਲਿਓ, ਝੂਠੇ ਧੰਦਿਆਂ ਲਈ ਗੁਰੂ ਦਾ ਪੱਲਾ ਨਾ ਪਕੜਿਓ, ਤੁਸੀਂ ਗੁਰੂ ਦਾ ਪੱਲਾ ਪਕੜੋ, ਕੰਮ ਸਾਰੇ ਆਪੇ ਹੋਣ ਲੱਗ ਪੈਣੇ ਆਪੇ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ ਚ ਪ੍ਰਭੂ ਦਾ ਨਾਮ ਵਸ ਜਾਂਦਾ। 9 ਨਿਧੀਆਂ ਕਹਿੰਦਾ ਪਪ ਸੰਸਾਰੀ ਖਜ਼ਾਨੇ, 18 ਸਿੱਧੀਆਂ ਸਾਧਨਾ ਪਿੱਛੇ ਲੱਗ ਪੈਂਦੀਆਂ। ਹੁਣ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰਸਿਓ ਲੱਗਾ। ਹੁਣ ਇੱਥੇ ਵਿਚਾਰ ਕਰਨਾ, ਸੋਨੇ ਕੀ ਸੂਈ, ਭਗਤ ਨਾਮਦੇਵ ਜੀ ਕਹਿੰਦੇ ਸੋਨਾ ਬੜਾ ਕੀਮਤੀ ਹੁੰਦਾ, ਸੋਨੇ ਦੀ ਸੂਈ ਕੋਈ ਨਹੀਂ ਬਣਾਉਂਦਾ। ਭਗਤ ਨਾਮਦੇਵ ਜੀ ਕਹਿੰਦੇ ਸੋਨੇ ਕੀ ਸੂਈ, ਕਹਿੰਦੇ ਜਿਹੜਾ ਗੁਰੂ ਕੋਲ ਮੈਂ ਸ਼ਬਦ ਲਿਆ ਨਾ, ਉਹ ਸੋਨੇ ਦੀ ਸੂਈ ਹੈ, ਉਹ ਸੋਨੇ ਦੀ ਸੂਈ ਜਿਹੜਾ ਮੈਂ ਗੁਰੂ ਕੋਲ ਸ਼ਬਦ ਲਿਆ, ਅਮੋਲਕ ਦਾਤ ਹੈ, ਬਹੁਤ ਮਹਿੰਗੀ ਚੀਜ਼ ਹੈ ਜਿਹੜੀ ਮੈਂ ਗੁਰੂ ਕੋਲ ਸ਼ਬਦ ਲਿਆ ਨਾ, ਉਹ ਸੋਨੇ ਦੀ ਸੂਈ ਹੈ। ਪਰ ਗੁਰੂ ਪਿਆਰੇ ਹੋ, ਸਿਆਣੇ ਹੋ, ਸਮਝਦਾਰ ਬੈਠੇ ਹੋ, ਕੱਲੀ ਸੂਈ ਹੱਥ ਲੱਗ ਜਾਵੇ ਕੱਪੜਾ ਸਿਲ ਜੂ, ਕੋਈ ਕੋਈ ਜੋੜ ਪੈ ਜੂ ਕਿਸੇ ਕੱਪੜੇ ਦਾ, ਜਿੰਨੀ ਮਰਜ਼ੀ ਲੰਘਾ ਦਿਓ ਵਿੱਚ, ਜਿਵੇਂ ਜਿਵੇਂ ਲੰਘਦੀ ਜਾਊਗੀ ਕੱਪੜਾ ਫਿਰ ਪਾੜਦਾ ਜਾਊਗਾ। ਭਗਤ ਨਾਮਦੇਵ ਜੀ ਕਹਿੰਦੇ ਸੋਨੇ ਕੀ ਸੂਈ, ਕਹਿੰਦਾ ਗੁਰੂ ਕੋਲ ਸ਼ਬਦ ਲਿਆ, कि मैं सोने की सुई बना ली है, रूपे का धागा। रूपा किनू कहते? चांदी। कहते मैं संसारी धागे की गल नहीं की, गल होगी? कहते टुट जाता है, टुट जाता है, परोना बड़ा औखा होता है। कभी धागा परोन लग्या देखियो कि आपां नूं बार बार कट कट के वट चढ़ दे तो फिर वह कितने परोया जाता, परोया ही नहीं जाता। कई की कहणगे दिखता ही नहीं मैनू। पर जिहड़ा चांदी है ना, चांदी उहदी तार सीधी हुंदी है, वह छेती परोई जाती है। ते भगत नामदेव जी कहिंदे कि सोने की सुई रूपे का धागा। कहिंदे जिहड़ा मेरा ध्यान है ना, ध्यान मेरा मेरी जिहड़ी सुरत आ, कहिंदे तां मैं धागा बना लिया पर बनाया चांदी का आ, तां कि एवें ना वट चढ़ाउंदा ही मर जावां। जिहड़ी शब्द है ना गुरु का शब्द, जिहड़ी सुई है, यह धागा सौखा परोया जाए। कहिंदे फिर की? कहिंदे नामे का चित हर स्यों लागा। कहिंदे सच मन्नियो, आ जों दी मैं सुई लई आ ते धागा विच परोया है ना। कहिंदे जिवें जिवें मैं सुई गां लंघाई जाना, जिवें जिवें शब्द की आराधना करी जाना। भगत नामदेव जी कहिंदे मेरा मन ते परमात्मा है ते कपड़ा इको ही सी, है ते कपड़ा इको ही सी, पाट गए दोनों, पाट गए दोनों। कहिंदा सोने की सुई ते रूपे का धागा मैं पा के, जिवें जिवें मैं सुना, जिवें जिवें मैं नाम सिमरन करदा, कहिंदे मेरा मन ते परमात्मा आप च जुड़ी जांदे। गज के बोलो सतनाम, जुड़ी जांदे। कहिंदा मैं हैरान होण डिया, नामे का चित हर स्यों लगदा। कहिंदे नामे का चित जिहड़ा है, मन जिहड़ा है, परमात्मा नाल जुड़ गया है, कपड़ा सिली जाण डिया है, मैं अगे अगे लंघी जाण डिया, अगे अगे सुई मरी जाण डिया, ते पिछे की वेखदा? ਵੀ ਜਿੰਨਾ ਮੈਂ ਕੱਪੜਾ ਲੰਘ ਗਿਆ, ਸੂਈ ਕੱਢੀ ਹੈ, ਸਾਰਾ ਕੱਪੜਾ ਇੱਕ ਹੋ ਗਿਆ ਹੈ। ਕਹਿੰਦੇ ਮੇਰੀ ਬਿਰਤੀ, ਮੇਰੀ ਸੁਰਤ, ਮੇਰਾ ਧਿਆਨ ਪਰਮਾਤਮਾ ਨਾਲ ਮਿਲ ਕੇ ਇੱਕ ਮਿਕ ਹੋ ਗਿਆ ਹੈ। ਕੀ ਆਪਾਂ ਗੌਰ ਕੀਤੀ ਕਦੀ? ਸਾਨੂੰ ਤਾਂ ਲੋੜ ਨਹੀਂ ਪਈ। ਫਿਰ ਕੀ ਕਹਿੰਦੇ? ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਐਸੋ ਅਚਰਜ ਦੇਖਿਓ ਕਬੀਰ, ਦੱਦ ਕੇ ਭੋਲੇ ਬਰੋਲੇ ਨੀਰ। ਆਪਾਂ ਇੱਕ ਪੰਕਤੀ ਤੇ ਖੜੇ ਹਾਂ ਜੀ, ਹੈ ਨਾ। ਕਬੀਰ ਜੀ ਕਹਿੰਦੇ ਮੈਂ ਤਾਂ ਬੜਾ ਅਜੀਬ ਤਮਾਸ਼ਾ ਵੇਖਿਆ ਬਾਈ ਇੱਥੇ। ਕੀ ਵੇਖਿਆ ਜੀ? ਕਹਿੰਦਾ ਦਹੀਂ ਦੇ ਭੁਲੇਖੇ ਦੁਨੀਆ, ਪਾਣੀ ਰੜਕੀ ਜਾਣ ਲਈ। ਫਿਰ ਕਬੀਰ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਭਾਈ ਗੱਲ ਸੁਣ ਮੇਰੀ, ਪਾਤਸ਼ਾਹ ਸਮਝਾਓ। ਕਹਿੰਦੇ ਹਰੀ ਅੰਗੂਰੀ ਗਿਦਹਾ ਚਰੇ, ਨਿਤ ਉੱਠ ਹਾਸੇ ਹਿੰਗੇ ਮਰੇ। ਹਰੀ ਅੰਗੂਰੀ ਗਦਖਾਂ ਚਰੇ, ਹਰੀ ਅੰਗੂਰੀ, ਹਰੀ ਅੰਗੂਰੀ ਦਾ ਮਤਲਬ ਕੀ ਹੈ? ਕਬੀਰ ਸਾਹਿਬ ਸਮਝਾਉਣ ਲੱਗੇ, ਇਹਨਾਂ ਦਾ ਗਧਾ ਹੁੰਦਾ ਨਾ ਗਧਾ, ਖੋਤਾ। ਮਾਲਕ ਨੇ ਕੀ ਕੀਤਾ? ਵੀ ਉਹਨੂੰ ਬਾਹਰ ਬੰਨ ਦਿੱਤਾ, ਬਾਹਰ ਬੰਨ ਦਿੱਤਾ, ਤੇ ਬਾਹਰ ਸੀਗਾ ਘਾਹ। ਤੇ ਮਾਲਕ ਦੇ ਦਿਮਾਗ ਚ ਆਇਆ ਵੀ ਕੱਲ ਦਾ ਘਾਹ ਪਿਆ ਆ, ਤੇ ਖੋਤਾ ਖਾ ਲੂਗਾ, ਪਾ ਦੀਏ ਇਹਨੂੰ। ਉਹਨੇ ਪਾਤਾ। ਜਦੋਂ ਖੋਤੇ ਨੂੰ ਕੱਲ੍ਹ ਦਾ ਪਿਆ ਘਾਹ ਪਾਤਾ ਨਾ, ਖੋਤੇ ਨੇ ਮਾਰਿਆ ਮੂੰਹ ਚੱਕ ਕੇ ਘਾਹ ਪਰਾਂ ਮਾਰਿਆ। ਜਦੋਂ ਘਾਹ ਚੱਕ ਕੇ ਪਰਾਂ ਮਾਰਿਆ ਤੇ ਥੱਲਿਓਂ ਹਰਿਆ ਰਿਹਾ ਘਾਹ ਖਾਈ ਜਾਵੇ, ਜਿਹੜਾ ਉੱਗਿਆ ਸੀ ਨਾ। ਅੰਗੂਰੀ ਕਿਹਨੂੰ ਕਹਿੰਦੇ ਆ? ਜੇ ਤੁਸੀਂ ਦੇਖੋ ਅੰਬ ਬੂਰ ਆਉਂਦਾ ਉਹਨੂੰ ਅੰਗੂਰ ਕਹਿੰਦੇ, ਬੂਰ ਆਉਂਦਾ ਨਾ ਉਹਨੂੰ ਅੰਗੂਰ ਕਹਿੰਦੇ ਆ। ਇਹਦਾ ਹਰਿਆ ਰਿਹਾ ਘਾਹ ਜਿਹੜਾ ਫੁੱਟਿਆ ਨਵਾਂ ਨਵਾਂ ਜੇ। ਕਹਿੰਦੇ ਗਧੇ ਨੇ ਕੀ ਕੀਤਾ? ਜਿੰਨਾ ਘਾਹ ਪਾਇਆ ਸੀ ਨਾ ਰਾਤ ਦਾ ਸੁੱਕਾ, ਚੱਕ ਕੇ ਮਾਰਿਆ ਮੂੰਹ ਨਾਲ ਪਰਾਂ, ਤੇ ਜਿਹੜਾ ਹਰਿਆ ਘਾਹ ਸੀ ਖਾਈ ਜਾਂਦਾ ਹੈ। ਹਰੀ ਅੰਗੂਰੀ ਗਦਹਾ ਚਰੇ, ਨਿਤ ਉੱਠ ਹਾਸੇ ਹਿੰਗੇ ਮਰੇ। ਉਹ ਘਾਹ ਖਾ ਖਾ ਕੇ ਨਾ ਕੀ ਕਰਦਾ? ਮੂੰਹ ਤਾਣ ਚੁੱਕ ਕੇ ਵਿਆਂਗਦਾ। ਕਬੀਰ ਜੀ ਕਹਿੰਦੇ, ਕਹਿੰਦੇ ਮਨਾ ਮਰ ਝਾਤੀ, ਤੇਰੀ ਬਿੱਤੀ ਵੀ ਕਦੇ ਅਰਗੀ ਹੈ। ਮਨ ਕਹਿੰਦਾ ਮੈਂ ਕਦੇ ਅਰਗਾ ਕਿੱਦਾਂ? ਸੁਣ ਫਿਰ। ਕਹਿੰਦਾ ਭਾਈ ਜਿਹੜੇ ਕਰਮ ਕਰਦਾ ਨਾ ਤੂੰ, ਗੁਰੂ ਘਰ ਜਾਣਾ, ਮਾੜੀ ਮੋਟੀ ਸੇਵਾ ਕਰਦਾ, ਫਲ ਉਹਦੇ ਲੱਭਦਾ ਫਿਰਦਾ। ਹਰੀ ਹਰੀ ਅੰਗੂਰੀ ਚਰਦਾ, ਜਿਹੜਾ ਸੁੱਕਾ ਘਾਹ ਆ, ਜਿਹੜੇ ਤੇ ਪਿਛਲੇ ਜਨਮਾਂ ਦੇ ਕਰਮ ਨੇ, ਉਹਨਾਂ ਨੂੰ ਭੋਗਣ ਨੂੰ ਤਿਆਰ ਹੀ ਨਹੀਂ ਤੂੰ। ਸੁੱਕਾ ਘਾਹ ਖਾਣ ਨੂੰ ਤਿਆਰ ਹੀ ਨਹੀਂ, ਮੂੰਹ ਮਾਰਦਾ ਪਰਾਂ ਮਾਰਦਾ ਹੈ। ਤੁਸੀਂ ਕਦੀ ਦੇਖਿਓ ਕਦੀ ਕੋਈ ਸੱਜਣ ਨੂੰ ਕੋਈ ਦੁੱਖ ਆਇਆ? ਜਦੋਂ ਦੁੱਖ ਆਇਆ ਨਾ ਤੇ ਉਹਨੂੰ ਕਿਸੇ ਨੇ ਕਿਹਾ, ਭਾਈ ਸਾਹਿਬ ਮਨ ਮੂਰਖ ਆਹ ਬਿਲਾਈਏ, ਪੂਰਬ ਲਿਖੇਗਾ ਲਿਖਿਆ ਭਾਈ, ਉਹ ਰਹਿਣ ਦਿਓ ਭਰਾਵਾ, ਰੋਜ਼ਦਾਰੀ ਗੁਰੂ ਘਰ ਜਾਈਦਾ, ਰੋਜ਼ ਸੇਵਾ ਕਰੀਦੀ, ਪੁੰਨ ਦਾਨ ਇੰਨਾ ਕਰੀਦਾ, ਫਿਰ ਦੁਖੀ ਆ ਜੇ ਗਧੇ ਦੀ ਬਿਰਤੀ ਵੀ ਜਿਹੜਾ ਪਿੱਛੇ ਕੀਤਾ ਸੀ ਉਹਨੂੰ ਭੁੱਲ ਗਿਆ, ਚੁੱਕੇ ਪਰਾਂ ਮਾਰਦਾ ਹੈ, ਜੋ ਹੁਣ ਕੀਤਾ ਉਹਦਾ ਫਲ ਲੱਭਦਾ ਫਿਰਦਾ ਹੈ, ਉਹ ਖਾਂਦਾ ਫਿਰਦਾ ਗਧੇ ਵਾਂਗਣਾ। ਤਾਂ ਕਬੀਰ ਜੀ ਕਹਿੰਦੇ ਮਨਾ ਮਰ ਚੱਚ ਨੂੰ ਗਧਾ ਨਹੀਂ ਹੈ, ਹਰੀ ਅੰਗੂਰੀ ਗਧੇ ਹਾਜ਼ਰੇ ਨਿਤ ਉੱਠ ਹਾਸੇ ਹਿੰਗੇ ਮਰੇ। ਹੁਣ ਕੀ ਕਰਦਾ, ਰੋਜ਼ ਕਰਮ ਕਰਦਾ, ਸੇਵਾ ਕਰਦਾ, ਗੁਰੂ ਘਰ ਜਾਂਦਾ, ਪੁੰਨ ਦਾਨ ਕਰਦਾ ਹੈ। ਕੀ ਕਰਦਾ, ਨਿੱਟ ਉੱਠ ਹਾਸੇ, ਰੋਜ਼ ਉੱਠ ਉੱਠ ਕੇ ਹੱਸਦਾ। ਕੀ ਹੰਕਾਰੀ ਹੁੰਦਾ ਹੈ, ਉਹ ਬੜੀ ਸੇਵਾ ਕੀਤੀ ਹੈ, ਬੜੇ ਪਾਠ ਕੀਤੇ ਆ, ਬੜਾ ਪੁੰਨ ਦਾਨ ਕੀਤਾ ਹੈ, ਬੜਾ ਕੁਝ ਚੜਾਇਆ ਗੁਰੂ ਘਰ ਅਸੀਂ ਤੇ। ਨਿੱਤ ਉੱਠ ਹਾਸੇ, ਕਹਿੰਦਾ ਉੱਠ ਕੇ ਤੇ ਹੱਸਦਾ, ਥੋੜਾ ਕੁਝ ਕੀਤਾ ਕਿਤੇ ਅਸੀਂ, ਥੋੜੀ ਸੇਵਾ ਕੀਤੀ ਕਿਤੇ ਅਸੀਂ, ਥੋੜਾ ਕਿਤੇ ਪਾਠ ਕੀਤਾ, ਥੋੜਾ ਕਿਤੇ ਅਸੀਂ ਆਹ ਕੀਤਾ। ਹਿੰਗੇ ਹਿੰਗਦਾ ਹੈ, ਇਹਦਾ ਮਤਲਬ ਹੰਕਾਰੀ ਹੋ ਕੇ ਸਿਰ ਤਾਂ ਚੁੱਕਦਾ ਹੈ, ਮੈਂ ਕਿਸੇ ਨੂੰ ਘੱਟ ਹੈ ਕੋਈ। ਤੇ ਮਰੇ, ਕਹਿੰਦਾ ਫਿਰ ਪਰਮਾਤਮਾ ਤੋਂ ਬੇਮੁੱਖ ਹੋ ਜਾਂਦਾ, ਪਰਮਾਤਮਾ ਤੋਂ ਬੇਮੁੱਖ ਹੋ ਜਾਂਦਾ। ਗੁਰੂ ਪੜ੍ਹਿਓ, ਬੜੇ ਧਿਆਨ ਨਾਲ ਬਾਣੀ ਪੜ੍ਹਿਓ। ਫਿਰ ਕਬੀਰ ਸਾਹਿਬਨ ਕੀ ਕਹਿੰਦੇ, ਕਹਿੰਦੇ ਮਾਤਾ ਭੈਂਸਾ ਅਮੂਹਾਂ ਜਾਏ, ਕੁੱਦ ਕੁੱਦ ਚਰੇ ਰਸਾਤਲ ਪਏ। ਮਾਤਾ ਭੈਂਸਾ, ਮਾਤਾ ਮਸਤ, ਭੈਂਸਾ ਝੋਟਾ, ਅਮੂਹਾਂ ਜਾਏ। ਕਹਿੰਦੇ ਇੱਕ ਦਿਨ ਕੀ ਹੋਇਆ ਵੀ ਝੋਟਾ ਸੀ ਨਾ ਜਿਹੜਾ ਮਸਤ ਹੋ ਗਿਆ, ਕਿੱਲਾ ਤੜਾ ਲਿਆ ਉਹਨੇ। ਜਦੋਂ ਕਿੱਲਾ ਤੜਾ ਲਿਆ ਤੇ ਜ਼ਿਮੀਦਾਰ ਮਗਰ ਮਗਰ ਡਾਂਗ ਲੈ ਕੇ ਭੱਜੇ, ਅਮੂਹਾਂ ਜਾਏ, ਉਹ ਮੁੜਦਾ ਹੀ ਨਹੀਂ। ਬੜਾ ਮਗਰ ਭੱਜਦਾ, ਰੌਲਾ ਪਾਉਂਦਾ, ਉਹ ਅੱਗੇ ਹੀ ਭੱਜਾ ਜਾਂਦਾ, ਮੁੜਦਾ ਹੀ ਨਹੀਂ, ਮੁੜਦਾ ਹੀ ਨਹੀਂ, ਮੁੜਦਾ ਹੀ ਨਹੀਂ। ਭਾਜੀ ਕੀ ਗੱਲ ਹੋ ਗਈ ਭੱਜੇ ਜਾਣ ਦੇ? ਉਹ ਕਹਿੰਦਾ ਯਾਰ ਝੋਟਾ ਖੁੱਲ ਗਿਆ ਯਾਰ, ਐਡਾ ਮਸਤ ਹੋਇਆ ਪਿਆ, ਦੇਖ ਭੱਜਾ ਹੀ ਜਾਂਦਾ, ਮੁੜਦਾ ਹੀ ਨਹੀਂ ਯਾਰ। ਕਦੀ ਕਿਸੇ ਦੀ ਪੈੜੀ ਜਾ ਵੜਦਾ, ਕਦੀ ਕਿਸੇ ਦੀ ਪੈੜੀ ਜਾ ਵੜਦਾ, ਮੈਂ ਤਾਂ ਦੁਖੀ ਹੋ ਗਿਆ। ਤੇ ਗੁਰੂ ਸਾਹਿਬਾਂ ਨੇ ਕਹਿੰਦੇ ਇਹ ਮਨ ਵੀ ਝੋਟੇ ਵਾਂਗੂ ਮਸਤ ਹੋਇਆ ਫਿਰਦਾ। ਗੁਰੂ ਜੀ ਇਹਨੂੰ ਮੋੜਦੇ ਆ ਵੀ ਐਨੂੰ ਮੁੜ, ਐਨੂੰ ਮੁੜ, ਮੇਰੇ ਨਾਲ ਜੁੜ, ਮੇਰੇ ਨਾਲ ਜੁੜ। ਕਹਿੰਦੇ ਝੋਟੇ ਦੀ ਨਿਆਈ ਏਡਾ ਮਸਤ ਹੋ ਗਿਆ, ਗੁਰੂ ਦੇ ਮੋੜਿਆ ਮੁੜਦਾ ਹੀ ਨਹੀਂ, ਗੁਰੂ ਦਾ ਕਹਿਣਾ ਮੰਨਦਾ ਹੀ ਨਹੀਂ। ਮਾਤਾ ਪੈਸਾ ਅਮੂਹਾਂ ਜਾਏ, ਮੁੜਦਾ ਨਹੀਂ। ਬੜਾ ਪਰੇਸ਼ਾਨ ਕੀਤਾ ਇਹਨੇ ਬਈ। ਕਹਿੰਦੇ ਕੁੱਦ ਕੁੱਦ ਚਰੇ ਸੱਤ ਲੱਭ ਪਾਏ। ਹੁਣ ਦੇਖਿਓ ਝੋਟਾ ਉਤਰਿਆ ਹੋਵੇ, ਉਹ ਜੰਪ ਮਾਰਦਾ, ਉੜਕਦਾ ਹੈ ਨਾ, ਕੁੱਦਦਾ, ਤੇ ਕੁੱਦ ਕੇ ਕੀ ਕਰਦਾ, ਚਰਦਾ, ਕਦੀ ਕਿਤੇ ਕੁਝ ਖਾਂਦਾ, ਕਦੀ ਕਿਤੇ ਕੁਝ ਖਾਂਦਾ ਹੈ। ਤੇ ਗੁਰੂ ਸਾਹਿਬਨ ਕਹਿੰਦੇ, ਕਬੀਰ ਸਾਹਿਬਨ ਕਹਿੰਦੇ, ਕਹਿੰਦੇ ਮਨ ਵੀ ਨਾ ਝੋਟੇ ਵਾਂਗਰਾ ਮਸਤ ਹੋਇਆ ਤੇ ਮੁੜਦਾ ਨਹੀਂ, ਕੁੱਦ ਕੁੱਦ ਚਰੇ ਭੁੜਕ ਭੁੜਕ ਕੇ ਨਾ ਸੰਸਾਰ ਦੇ ਪਦਾਰਥਾਂ ਮਗਰੀ ਭੱਜਾ ਫਿਰਦਾ। ਕੁੱਦ ਕੁੱਦ ਚਰੇ ਰਸਾਤਲ, ਰਸਾਤਲ ਕਿਹਨੂੰ ਕਹਿੰਦੇ, ਨਰਕ। ਕਹਿੰਦੇ ਐਸ ਕਰਕੇ ਇਹ ਮਨ ਰੂਪੀ ਝੋਟਾ ਨਰਕਾਂ ਚ ਹੀ ਪੈਂਦਾ। ਕਿਹੜੀ ਗੱਲ, ਉਹਨੇ ਮੰਨੀ ਨੀ ਗੱਲ ਗੁਰੂ ਦੀ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਅਸੀਂ ਗੁਰੂ ਦਾ ਹੁਕਮ ਤੇ ਮੰਨਿਆ ਹੀ ਨਹੀਂ, ਅਸੀਂ ਗੁਰੂ ਦਾ ਹੁਕਮ ਤਾਂ ਮੰਨਿਆ ਹੀ ਨਹੀਂ, ਸਾਡੀ ਤਾਂ ਮਨਬਿਰਤੀ ਏਦਾਂ ਦੀ ਬਣ ਗਈ ਹੈ ਵੀ ਸਾਨੂੰ ਗੁਰੂ ਸਾਹਿਬਾਂ ਕੁਝ ਕਹਿੰਦੇ ਨੇ, ਅਸੀਂ ਕੁਝ ਕਹੀ ਜਾਂਦੇ। ਗੁਰੂ ਸਾਹਿਬਾਨ ਸਾਨੂੰ ਕਹਿੰਦੇ ਆ, ਭਾਈ ਗੱਲ ਸੁਣ, ਜਦੋਂ ਗੁਰਬਾਣੀ ਪੜ੍ਹਦਾ ਸਭ ਤੋਂ ਪਹਿਲਾਂ ਭਾਣੇ ਚ ਆ, ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਉਹਨੂੰ ਚੰਗਾ ਜਾਣ, ਚੰਗਾ ਜਾਣ, ਜੋ ਪਰਮਾਤਮਾ ਨੂੰ ਪਾਉਂਦਾ ਉਹ ਚੰਗਾ ਜਾਣ ਉਹਨੂੰ, ਠੀਕ ਹੈ, ਪਰ ਆਪਾਂ ਮੰਨੇ ਨੀ। ਗੁਰੂ ਜੀ ਕਹਿੰਦੇ, ਕਹਿੰਦੇ ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸੁਮਤ ਸਾਧੂ ਦੇ ਪਈ। ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਕਹਿੰਦਾ ਜੋ ਪਰਮਾਤਮਾ ਮੇਰੇ ਨਾਲ ਕਰਦਾ ਮੈਂ ਤੇ ਆਪਣੀ ਭਲਾਈ ਮੰਨੀ ਹੈ। ਤੇ ਕਿਸੇ ਨੇ ਪੁੱਛਿਆ ਵੀ ਤੂੰ ਇਹ ਦਾਤ ਕਿੱਥੋਂ ਲੈ ਲਈ, ਵੀ ਰੱਬ ਦਾ ਕੀਤਾ ਤੈਨੂੰ ਚੰਗਾ ਲੱਗਣ ਲੱਗ ਪਿਆ ਏਡੀ ਵੱਡੀ ਦਾਤ। ਕਹਿੰਦਾ ਇਹ ਸੁਮਤ ਸਾਧੂ ਦੇ ਪਈ, ਕਹਿੰਦਾ ਇਹ ਮੈਂ ਮਤ ਸਤਿਗੁਰੂ ਨੂੰ ਪਾਈ ਹੈ, ਸਤਿਗੁਰੂ ਲਈ ਹੈ, ਮੈਨੂੰ ਸਾਧੂ ਨੇ ਬਣਾਇਆ, ਸਮਝਾਇਆ, ਸਤਿਗੁਰੂ ਨੇ ਸਮਝਾਇਆ ਵੀ ਜੋ ਪਰਮਾਤਮਾ ਕਰਦਾ ਭਲੇ ਚ ਕਰਦਾ। ਫਿਰ ਕੀ ਕਹਿੰਦੇ ਗੁਰੂ ਜੀ, ਕਹਿੰਦੇ ਕਹੋ ਕਬੀਰ ਪ੍ਰਗਟ ਪਈ ਫੇਰ ਲੇਲੇ ਕਹੋ ਚੁੰਘੇ ਨੇ ਤਪੇੜ। ਦੇਖੋ ਕਹੋ ਕਬੀਰ ਪ੍ਰਗਟ ਪਈ ਖੇਡ। ਕਬੀਰ ਜੀ ਕਹਿੰਦੇ ਵੀ ਮੈਨੂੰ ਤੇ ਖੇਡ ਦੀ ਸਮਝ ਲੱਗ ਗਈ, ਪ੍ਰਗਟ ਹੋ ਗਈ ਮੇਰੇ ਅੰਦਰ, ਮੈਨੂੰ ਸਮਝ ਲੱਗ ਗਈ। ਕਬੀਰ ਜੀ ਕੀ ਸਮਝ ਲੱਗਿਆ ਤੁਹਾਨੂੰ? ਕਹਿੰਦਾ ਲੇਲੇ ਕੋ ਚੁੰਘੇ ਨੇ ਤਪੇੜ, ਕਦੇ ਹੋ ਸਕਦਾ? ਲੇਲਾ ਤਾਂ ਦੁੱਧ ਦਿੰਦਾ ਹੀ ਨਹੀਂ। ਉੱਥੇ ਲਿਖਿਆ ਲੇਲੇ ਕੋ ਚੁੰਘੇ ਨੇ ਤਪੇੜ, ਭੇਡ ਨੇ ਆਪ ਹੀ ਬੱਚੇ ਨੂੰ ਜਨਮ ਦਿੱਤਾ, ਉਹ ਲੇਲਾ ਸੀਗਾ। ਠੀਕ ਹੈ ਬਈ, ਉਹਨੂੰ ਆਪ ਹੀ ਚੁੰਘਣ ਲੱਗ ਪਈ ਤੇ ਮਗਰ ਮਗਰ ਭੱਜਣ ਲੱਗ ਪਈ। ਕੰਬਲੀ ਜਾਣਦੀ ਨਹੀਂ ਆ ਵੀ ਇਹਨੇ ਦੁੱਧ ਨਹੀਂ ਦੇਣਾ। ਕਬੀਰ ਸਾਹਿਬਨ ਕਹਿਣ ਲੱਗੇ ਸਾਡੀ ਮਤ ਆਪਣੇ ਵਿਚਾਰ ਆਪ ਹੀ ਪੈਦਾ ਕਰਦੀ ਹੈ ਤੇ ਆਪਣੇ ਵਿਚਾਰਾਂ ਨੂੰ ਚੁੰਘਦੀ ਫਿਰਦੀ, ਆਪਣੇ ਵਿਚਾਰਾਂ ਮਗਰ ਲੱਗੀ ਫਿਰਦੀ ਹੈ। ਪਤਾ ਹੀ ਨਹੀਂ ਵੀ ਸਾਡਿਆਂ ਆਪਣੇ ਵਿਚਾਰਾਂ ਚੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਸਾਡਾ ਆਪਣੇ ਵਿਚਾਰਾਂ ਚੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਲੇਲੇ ਕਹੋ ਚੁੰਘੇ ਨਿੱਤ ਪੇੜ, ਇਹ ਲੇਲਾ ਕੌਣ? ਜਿਹੜੇ ਅਸੀਂ ਆਪ ਜਨਮ ਦਿੰਦੇ ਆਪਣੇ ਵਿਚਾਰਾਂ ਨੂੰ, ਹੁਣ ਆਪਣੇ ਵਿਚਾਰ ਮੰਨ ਜਾਵੇ ਫਿਰ ਫਲਾਣਾ ਕੰਮ ਬਣ ਜਾਵੇ, ਵਿਚਾਰ ਪੈਦਾ ਹੋ ਗਿਆ। ਹੁਣ ਆਪਾਂ ਆਪਣੇ ਵਿਚਾਰ ਮਗਰ ਲੱਗੇ ਆ ਵੀ ਇਹ ਕੰਮ ਬਣ ਜਾਏ ਤੇ ਤਾਂ ਗੱਲ ਬਣਦੀ ਆ, ਤਾਂ ਗੁਰੂ ਘਰ ਜਾਣ ਦਾ ਫਾਇਦਾ। ਕਹਿੰਦੇ ਬਈ ਏਦਾਂ ਕਰ, ਫਿਰ ਇਹਨੇ ਦੁੱਧ ਨਹੀਂ ਦੇਣਾ, ਇਹਨੇ ਤੇਰੇ ਅੰਦਰ ਗਿਆਨ ਪੈਦਾ ਨਹੀਂ ਕਰਨਾ, ਹੁਣ ਲੋੜ ਨਹੀਂ ਪਈ। ਆਪਾਂ ਉਦਾਂ ਹੀ ਗਾਤਾ ਤੇ ਕੰਮ ਨਿਬੜ ਗਿਆ। ਗੁਰੂ ਪਿਆਰਿਓ, ਬੜੇ ਧਿਆਨ ਦੇ ਨਾਲ ਸਮਝਣਾ ਪੈਣਾ, ਅੰਦਰ ਵੜਨਾ ਪੈਣਾ। ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦੜਾਵੋ ਇੱਕ ਕਿਣਕਾ, ਹਰ ਹਰ ਸੰਤ ਮਿਲੋ ਮੇਰੇ ਭਾਈ। ਕਹਿੰਦਾ ਹੈ ਮੇਰੇ ਮਿੱਤਰੋ, ਹਰੀ ਦੇ ਪਿਆਰਿਆਂ ਨੂੰ ਮਿਲੋ ਜਾ ਕੇ, ਰੱਬ ਦੇ ਪਿਆਰਿਆਂ ਨੂੰ ਮਿਲੋ, ਸੰਤ ਜਨਾਂ ਨੂੰ ਮਿਲੋ ਤੇ ਉਹਨਾਂ ਦੇ ਚਰਨਾਂ ਚ ਬੇਨਤੀ ਕਰੋ। ਕੀ ਬੇਨਤੀ ਕਰੋ? ਕਹਿੰਦੇ ਨਾਮ ਦੜਾਵੋ ਇੱਕ ਕਿਣਕਾ। ਕਹਿੰਦੇ ਉਹਨਾਂ ਦੇ ਚਰਨਾਂ ਦੀ ਬੇਨਤੀ ਕਰੋ ਵੀ ਸਾਡੇ ਅੰਦਰ ਇੱਕ ਕਿਣਕਾ ਨਾਮ ਪੱਕਾ ਕਰ ਦਿਓ, ਕਿਤੇ ਰਤਾ ਜਿਹਨਾਂ ਨਾਮ ਪੱਕਾ ਕਰ ਦਿਓ ਸਾਡੇ ਅੰਦਰ, ਸਾਡੇ ਅੰਦਰ ਨਾਮ ਪੱਕ ਜਾਏ ਕਿਤੇ, ਅਸੀਂ ਕਿਹੜੇ ਚੱਕਰਾਂ ਚ ਪਏ ਫਿਰਦੇ ਹਾਂ, ਆਹ ਨਹੀਂ ਹੋਇਆ, ਆਹ ਨਹੀਂ ਹੋਇਆ, ਆਹ ਗਲਤ ਹੋ ਗਿਆ, ਆਹ ਸਹੀ ਹੋ ਗਿਆ, ਕਿੱਥੇ ਵਕਤ ਨੂੰ ਪੜੇ ਆ। ਗੁਰੂ ਪਿਆਰਿਓ, ਇਹ ਗਲਤ ਤੇ ਸਹੀ ਉਹਨਾਂ ਚਿਰ ਲੱਗਦਾ ਜਿੰਨਾ ਚਿਰ ਹਿਰਦੇ ਚ ਨਾਮ ਨਹੀਂ ਗਿਆ। ਜਦੋਂ ਹਿਰਦੇ ਚ ਨਾਮ ਬਣ ਗਿਆ ਨਾ, ਰੱਬ ਦਾ ਸਾਰਾ ਕੁਝ ਕੀਤਾ ਚੰਗਾ ਲੱਗਣ ਲੱਗ ਪੈਣਾ। ਜਿਵੇਂ ਤਿਵੇਂ ਤੁਹਾਡੇ ਹਿਰਦੇ ਚ ਸਿਮਰਨ ਟਿਕਣ ਲੱਗ ਪਿਆ, ਤੁਸੀਂ ਦੇਖੋ ਕਿੱਡਾ ਦੁੱਖ ਹੋਵੇ, ਕਿੱਡਾ ਕਿੱਡਾ ਵੀ ਦੁੱਖ ਹੋਵੇ, ਕਿੱਡਾ ਵੱਡਾ ਦੁੱਖ ਹੋਵੇ, ਤੁਸੀਂ ਸਿਮਰਨ ਕਰਨ ਲੱਗ ਪਿਓ, ਦੋ ਚਾਰ ਮਿੰਟਾਂ ਬਾਅਦ ਤੁਹਾਨੂੰ ਦੁੱਖ ਛੋਟਾ ਲੱਗਣ ਲੱਗ ਪੈਣਾ। ਔਰਤ ਦਾ ਆਦਮੀ ਮਰ ਗਿਆ, ਔਰਤ ਦਾ ਆਦਮੀ ਮਰ ਗਿਆ, ਰੋਣੋ ਨਹੀਂ ਰਹਿ ਸਕਦੀ, ਤਾਂ ਮਾਰੂਗੀ। ਪਰ ਗੁਰੂ ਪਿਆਰਿਓ, ਕਿਤੇ ਸਿਮਰਨ ਨਾਲ ਜੁੜ ਜਾਵੇ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ, ਦੋ ਮਿੰਟਾਂ ਬਾਅਦ ਹੀ ਅੱਖਾਂ ਚੋਂ ਅੱਥਰੂ ਬੰਦ ਹੋ ਜਾਣੇ, ਬੰਦ ਹੋ ਜਾਣੇ। ਆਪਣੀ ਬਿਰਤੀ ਬਣ ਜਾਣੀ ਹੈ, ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀ ਜਾਏ ਸਦ ਨਮਸਕਾਰਾ। ਬਿਰਤੀ ਬਣ ਗਈ, ਜ਼ੋਰ ਤੇ ਹੈ ਜੀ, ਰੋ ਕੇ ਕੁਰਲਾ ਕੇ ਕੁਛ ਹੋਣਾ ਤੇ ਹੈ ਨੀ, ਹੋਣਾ ਤੇ ਹੈ ਨੀ, ਹੋਣਾ ਕੁਛ ਵੀ ਨੀ। ਕਿਉਂਕਿ ਕਬੀਰ ਸਾਹਿਬਨ ਕਹਿੰਦੇ, ਕਹਿੰਦੇ ਅਵਰ ਮੁਵੇਕਿਆ ਸੋਗ ਕਰੀ ਜੈ ਤਉ ਕੀ ਜੈ ਜਾਓ ਆਪਣ ਜੀ ਜੈ। ਦੱਸੋ ਕਹਿੰਦੇ ਕਿਸੇ ਦੇ ਮਰਦਾ ਕੀ ਸੋਗ ਕਰਦਾ ਫਿਰਦਾ, ਤਾਂ ਕਰ ਜੇ ਤੂੰ ਜਿੰਦਾ ਰਹਿਣਾ ਹੁੰਦੇ। ਕਹਿੰਦਾ ਹੈ ਤੂੰ ਜਿੰਦਾ ਰਹੇਗਾ? ਕਹਿੰਦਾ ਨਹੀਂ, ਤੇ ਫਿਰ ਤੂੰ ਸੋਗ ਕਾਹਦਾ ਕਰਦਾ? ਬੜਾ ਆਨੰਦ ਆ, ਇਹਨੂੰ ਆਪਾਂ ਕਿਸੇ ਦਿਨ ਖੋਲਾਂਗੇ ਪੂਰੇ ਸ਼ਬਦ ਨੂੰ। ਗੁਰੂ ਸਾਹਿਬਨ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਣਾ ਕਰਦੇ, ਬੜੇ ਪਿਆਰ ਦੇ ਨਾਲ ਦੱਸਦੇ ਸਾਨੂੰ ਸਭ ਕੁਛ ਪਰਮਾਤਮਾ। ਗੁਰੂ ਸਾਹਿਬਨ ਕੀ ਕਹਿਣ ਲੱਗੇ? ਕਹਿੰਦੇ ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦੜਾਵੋ ਇੱਕ ਕਿਣਕਾ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਮਿਲੋ ਜਾ ਕੇ, ਭਾਈ ਰੱਬ ਦੇ ਪਿਆਰਿਆਂ ਨੂੰ ਮਿਲੋ ਤਾਂ ਕਿ ਤੁਹਾਡੇ ਅੰਦਰ ਇੱਕ ਕਿਣਕਾ ਥੋੜਾ ਜਿਹਾ ਵੀ ਨਾਮ ਦ੍ਰਿੜ ਕਰਾ ਦੇਣ, ਪੱਕਾ ਕਰਾ ਦੇਣ। ਜੇ ਨਾਮ ਪੱਕਾ ਹੋ ਗਿਆ ਤੇ ਕਿ ਉਹ ਹਰ ਹਰ ਸ਼ਿੰਗਾਰ ਬਣਾਵੋ ਹਰਜਨ, ਹਰ ਕਾਪੜ ਪੈਰੋ ਖਿਮਕਾ। ਇਹ ਧਿਆਨ ਨਾਲ ਸ਼ਰਵਣ ਕਰਨਾ ਕੀ ਕਹਿਣ ਲੱਗੇ। ਕਹਿੰਦੇ ਹਰ ਹਰ ਸ਼ਿੰਗਾਰ ਬਣਾਵੋ ਹਰਜਨ, ਕਹਿੰਦੇ ਹਰੀ ਦੇ ਨਾਮ ਦਾ ਸ਼ਿੰਗਾਰ ਬਣਾ ਲਓ, ਹਰੀ ਦੇ ਨਾਮ ਦਾ ਸ਼ਿੰਗਾਰ ਬਣਾ ਲਓ। ਹੁਣ ਤੁਸੀਂ ਸਿਆਣੇ ਹੋ, ਕੁੜੀ ਦਾ ਵਿਆਹ ਆ, ਕੁੜੀ ਦਾ ਵਿਆਹ ਆ, ਉਹਨੇ ਮੇਕਅਪ ਕੀਤਾ ਆਪਣੇ ਚਿਹਰੇ ਦੇ ਉੱਤੇ, ਉਹਨੇ ਮੇਕਅਪ ਕੀਤਾ, ਕਰੀਮਾਂ ਸ਼ਰੀਮਾਂ ਪਤਾ ਨਹੀਂ ਜੋ ਵੀ ਤੁਸੀਂ ਲਾਉਂਦੇ ਹੋ ਲਾਇਆ, ਉਹਨੇ ਮੇਕਅਪ ਕਰ ਲਿਆ, ਪਰ ਕੱਲਾ ਮੇਕਅਪ ਤੇ ਕੱਪੜੇ ਮਾੜੇ ਜਿਹੇ ਪਾ ਕੇ ਚੰਗੀ ਲੱਗੂਗੀ ਉਹ, ਚੰਗੀ ਲੱਗੂਗੀ ਉਹ? ਭਾਈ ਪਹਿਲਾਂ ਮੇਕਅਪ ਕੀਤਾ, ਉਸ ਤੋਂ ਬਾਅਦ ਚ ਪੁਸ਼ਾਕ ਸੋਹਣੀ ਪਈ ਤਾਂ ਸੋਹਣੀ ਲੱਗਣੀ ਉਹ। ਧਿਆਨ ਨਾਲ ਸੁਣਿਓ, ਧਿਆਨ ਨਾਲ, ਬੜੀ ਵਧੀਆ ਗੱਲ ਜੇ ਕਹਿੰਦੇ, ਹਰ ਹਰ ਸ਼ਿੰਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ। ਕਹਿੰਦੇ ਜੇ ਤੁਸੀਂ ਸ਼ਿੰਗਾਰ ਕੀਤਾ, ਨਾਮ ਸਿਮਰਨ ਕਰਦੇ ਹੋ ਆਪਣੇ ਮੁੱਖ ਤੇ, ਆਤਮਾ ਦੇ ਉੱਤੇ ਕਰੀਮ ਲਾ ਲਈ ਹੈ, ਤੁਸੀਂ ਮੇਕਅਪ ਕੀਤੀ ਹੈ, ਨਾਮ ਸਿਮਰਨ ਕਰਦੇ ਹੋ, ਠੀਕ ਆ, ਹੁਣ ਧਿਆਨ ਦੇਣਾ, ਮੇਕਅਪ ਕਹਿੰਦੇ ਕਿਹਨੂੰ ਆ? ਠੀਕ ਆ, ਕੋਈ ਜਨਾਨੀ ਆ, ਕੋਈ ਕੁੜੀ ਤਿਆਰ ਹੋਣ ਲੱਗ ਪਈ, ਕੀ ਕਹਿੰਦੀ? ਮੈਂ ਮੇਕਅਪ ਕਰ ਲਵਾਂ। ਮੇਕਅਪ ਦਾ ਮਤਲਬ ਕੀ ਹੈ? ਮੇਰੇ ਚ ਕੋਈ ਕਮੀ ਹੈ, ਮੈਨੂੰ ਪੂਰਾ ਕਰ ਲਵਾਂ। ਤੇ ਗੁਰੂ ਸਾਹਿਬਾਂ ਕਹਿੰਦੇ, ਮਨਾ ਤੇਰੇ ਚ ਵੀ ਕਮੀ ਹੈ, ਨਾਮ ਦੀ ਮੇਕਅਪ ਕਰ ਲੈ, ਨਾਮ ਨੇ ਤੈਨੂੰ ਖੂਬਸੂਰਤ ਬਣਾ ਦੇਣਾ। ਪਰ ਧਿਆਨ ਕਰੀ, ਕੱਲਾ ਮੂੰਹ ਤੇ ਮੇਕਅਪ ਕਰਕੇ ਗੱਲ ਨਹੀਂ ਬਣਨੀ। ਅੱਗੇ ਦੇਖੋ ਕੀ ਲਿਖਿਆ, ਕਹਿੰਦੇ ਹਰ ਕਾਪੜ ਪਹਿਰੋ ਖਿਮਕਾ, ਕਹਿੰਦੇ ਪੁਸ਼ਾਕ ਵੀ ਪਾ ਉਤੋਂ ਦੀ ਸੋਹਣੀ ਜੀ। ਪੁਸ਼ਾਕ ਕਿਹੜੀ? ਕਹਿੰਦੇ ਖਿਮਕਾ, ਖਿਮਕੇ ਨੂੰ ਕਹਿੰਦੇ ਖਿਮਾ। ਕਹਿੰਦੇ ਕਿਸੇ ਦੀ ਵਧੀਕੀ ਨੂੰ ਸਹਾਰਨ ਦੀ ਪੁਸ਼ਾਕ ਵੀ ਪਾ, ਇਹ ਨੀ ਕੱਲਾ ਵਾਹਿਗੁਰੂ ਵਾਹਿਗੁਰੂ ਕਰੀ ਜਾ ਕਰੀਮ ਲਾ ਕੇ ਤੇ ਪੁਸ਼ਾਕ ਨਾ ਪਾਵੇਂ, ਕਿਸੇ ਦੀ ਵਧੀਕੀ ਤੇਰੇ ਕੋਲ ਸਹਿਣੀ ਨਾ ਹੋਵੇ, ਫਿਰ ਨਹੀਂ ਉਹ ਸ਼ਿੰਗਾਰ ਹੋਣਾ, ਫਿਰ ਨਹੀਂ ਉਹ ਪਰਮਾਤਮਾ ਮਿਲਣਾ, ਫਿਰ ਨਹੀਂ ਤੈਨੂੰ ਕਹਿਣਾ ਕਹਿੰਦੇ ਤੂੰ ਬਹੁਤ ਸੋਹਣੀ ਹੈ। ਖਿਮਾ ਵੀ ਹੋਣੀ ਚਾਹੀਦੀ ਅੰਦਰ, ਸਾਡੇ ਅੰਦਰ ਕਿਸੇ ਦੀ ਵਧੀਕੀ ਨੂੰ ਸਹਿਣ ਦੀ ਤਾਕਤ ਵੀ ਹੋਣੀ ਚਾਹੀਦੀ, ਠੀਕ ਆ। ਕਿਉਂਕਿ ਜਦੋਂ ਤਾਕਤ ਬਣੇਗੀ ਨਾ ਕਿਸੇ ਦੀ ਵਧੀਕੀ ਨੂੰ, ਤੁਹਾਨੂੰ ਮਾਫ਼ ਕਰਨ ਦੀ ਆਦਤ ਪੈ ਜਾਊਗੀ, ਵੀ ਚੱਲ ਛੱਡ ਯਾਰ ਤੈਨੂੰ ਮਾਫ਼ ਕੀਤਾ ਹੀ ਆ, ਫਿਰ ਤੁਹਾਡਾ ਸ਼ਿੰਗਾਰ ਪੂਰਾ ਹੋਣਾ, ਠੀਕ ਹੈ ਨੀ। ਬੜਾ ਆਨੰਦ ਆ, ਬਾਣੀ ਚ ਬੜਾ ਕੁਝ ਲਿਖਿਆ, ਦਇਆ ਦੇਵਤਾ ਖਿਮਾ ਜਬ ਮਾਲੀ ਤੇ ਮਾਨਸ ਪ੍ਰਧਾਨ। ਦਇਆ ਦੇਵਤਾ ਕਹਿੰਦੇ ਕਿਸੇ ਅੰਦਰ ਦਇਆ ਕਰਨੀ, ਮਨ ਬਿਰਤੀ ਉੱਚੀ ਹੋ ਜਾਂਦੀ ਹੈ। ਦੇਵਤਾ ਕਿਹਨੂੰ ਕਹਿੰਦੇ? ਉੱਚੀ ਬਿਰਤੀ ਵਾਲੇ ਨੂੰ। ਕਹਿੰਦੇ ਕਿਸੇ ਤੇ ਦਇਆ ਕਰਨੀ, ਮਨ ਬਿਰਤੀ ਉੱਚੀ ਹੋ ਜਾਂਦੀ ਹੈ। ਦਇਆ ਦੇਵਤਾ ਖਿਮਾ ਜਪ ਮਾਲੀ, ਕਹਿੰਦੇ ਕਿਸੇ ਦੀ ਵਧੀਕੀ ਨੂੰ ਸਹਾਰ ਲੈਣਾ, ਕਿਸੇ ਦੇ ਕੁਝ ਕੌੜੇ ਬੋਲ ਬੋਲਿਆਂ ਨੂੰ ਮਾਫ਼ ਕਰ ਦੇਣਾ, ਚੱਲ ਭਾਜੀ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ। ਕਹਿੰਦੇ ਜਪ ਮਾਲੀ ਹੋ, ਕਹਿੰਦਾ ਭਾਵ ਜੇ ਕਿਸੇ ਦੀ ਵਧੀਕੀ ਸਹਾਰਨ ਲੱਗੇਗਾ ਤੇ ਤਾਂ ਨਾਮ ਚੱਲਣਾ ਅੰਦਰ, ਤਾਂ ਅੰਦਰ ਮਾਲਾ ਬਣਨੀ ਹੈ ਜਾਪ ਦੀ, ਵਰਨਾ ਨਹੀਂ ਬਣਨੀ। ਤੇ ਮਾਨਸ ਪ੍ਰਧਾਨ, ਪ੍ਰਧਾਨ ਕਿਹਨੂੰ ਕਹਿੰਦੇ? ਆਗੂ ਨੂੰ। ਕਹਿੰਦਾ ਇਹੋ ਜਿਹੇ ਬੰਦੇ ਜਿਹੜੇ ਨਾ ਇਸ ਮਾਰਗ ਤੇ ਆਗੂ ਹੋ ਜਾਂਦੇ, ਕਹਿੰਦਾ ਭਾਵ ਸੰਸਾਰ ਤੋਂ ਅੱਗੇ ਨਿਕਲ ਜਾਂਦੇ ਨੇ, ਪਰਮਾਤਮਾ ਦੇ ਲਾਗੇ ਛੇਤੀ ਪਹੁੰਚ ਜਾਂਦੇ ਨੇ। ਆਪਾਂ ਨੂੰ ਲੋੜ ਹੀ ਨਹੀਂ ਪਈ ਗਾਉਣ ਦੀ, ਸਮਝਣ ਦੀ ਲੋੜ ਹੀ ਨਹੀਂ ਪਈ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ, ਜਿਵੇਂ ਜਿਵੇਂ ਵਿਚਾਰ ਕਰੋਗੇ ਨਾ ਆਪ ਜੀ, ਫਿਰ ਗੁਰੂ ਸਾਹਿਬਾਨ ਕੀ ਕਹਿੰਦੇ? ਕਹਿੰਦੇ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੇ, ਹਰ ਲਾਗੇ ਪਿਆਰਾ ਪ੍ਰਿਮਕਾ। ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੇ, ਦੇਖੋ ਕੁੜੀ ਮੇਕਅਪ ਕੀਤੀ, ਸੋਹਣੀ ਪੁਸ਼ਾਕ ਪਾਈ, ਠੀਕ ਹੈ। ਉਹ ਜਦੋਂ ਬਾਕੀ ਦੀਆਂ ਸਹੇਲੀਆਂ ਕਹਿੰਦੀ ਹੁਣ ਤੂੰ ਸੋਹਣੀ ਲੱਗਣ ਡਈ ਹੈ, ਹੁਣ ਤੂੰ ਘਰ ਵਾਲੇ ਦੇ ਪਸੰਦ ਆਵੇਂਗੀ, ਹੁਣ ਤੂੰ ਕਹੂਗਾ ਵਾਕੇ ਬੜੀ ਸੋਹਣੀ ਆ। ਤੇ ਗੁਰੂ ਸਾਹਿਬਾਨ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੇ ਨਾਮ ਦੀ ਮੇਕਅਪ ਕਰੇ ਤੇ ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਉੱਤੋਂ ਪੁਸ਼ਾਕ ਪਾ ਲਵੇ, ਕਹਿੰਦਾ ਆਹ ਸ਼ਿੰਗਾਰ ਪਰਮਾਤਮਾ ਨੂੰ ਪਸੰਦ ਜੇ। ਇਹ ਹੁਣ ਤੁਸੀਂ ਵੇਖ ਲਓ ਕੀਤਾ ਕਿ ਨਹੀਂ ਕੀਤਾ। ਜੇ ਆਹ ਸ਼ਿੰਗਾਰ ਨਹੀਂ ਕੀਤਾ ਤੇ ਪਰਮਾਤਮਾ ਨੂੰ ਪਸੰਦ ਨਹੀਂ ਜੇ ਆਪਾਂ ਹੁਣ। ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੇ, ਹਰ ਲਾਗੇ ਪਿਆਰਾ ਪ੍ਰੇਮਕਾ। ਕਹਿੰਦੇ ਇਹ ਆ ਪ੍ਰੇਮ ਦੀ ਅਵਸਥਾ, ਇਹ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ। ਤੇ ਜੇ ਆਪਾਂ ਇਹ ਕੰਮ ਨਹੀਂ ਕਰਦੇ ਤੇ ਪਰਮਾਤਮਾ ਨੂੰ ਅਸੀਂ ਪਿਆਰੇ ਨਹੀਂ ਲੱਗ ਸਕਦੇ, ਅਸੀਂ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੇ। ਗੁਰੂ ਪਿਆਰਿਓ, ਅੰਦਰ ਦੀ ਬਿਰਤੀ ਜਿੰਨਾ ਚਿਰ ਸਾਡੀ ਤਬਦੀਲ ਨਹੀਂ ਹੁੰਦੀ, ਉਹਨਾਂ ਚਿਰ ਸਾਡੇ ਅੰਦਰ ਦੀ ਇਹ ਗੱਲ ਨਹੀਂ ਬਣਨੀ। ਸਾਨੂੰ ਆਪਣੇ ਅੰਦਰੋਂ ਤਬਦੀਲ ਹੋਣਾ ਪੈਣਾ, ਸਾਨੂੰ ਆਪਣੇ ਅੰਦਰੋਂ ਤਬਦੀਲ ਹੋਣਾ ਪੈਣਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ ਜਿਹੜੀ ਆਪਾਂ ਪੰਕਤੀ ਪੜ੍ਹੀ, ਪਾਠ ਪੜ੍ਹਿਓ, ਅਰ ਬੇਦ ਵਿਚਾਰਿਓ ਨਿਵਲ ਭੁੰਗਮ ਸਾਦੇ। ਕਹਿੰਦੇ ਵੀ ਪਾਠ ਤੇ ਕੀਤਾ ਆਪਾਂ, ਵਿਚਾਰ ਵੀ ਕੀਤੀ ਆਪਾਂ, ਸਾਧਨਾ ਵੀ ਕੀਤੀ ਆਪਾਂ, ਪਰ ਪੰਜ ਜਣਾ ਸੋ ਸੰਘ ਨਾ ਛੁੱਟ ਗਏ ਅਧਿਕ ਅਹਿਮਤ ਵੱਧ। ਕਹਿੰਦੇ ਕੀ ਫਾਇਦਾ ਹੋਇਆ ਜੇ ਤੁਸੀਂ ਪਾਠ ਕੀਤਾ, ਗਿਆਨ ਦੀ ਵਿਚਾਰ ਕੀਤੀ ਹੈ, ਪਰ ਪੰਜਾਂ ਦੇ ਨਾਲੋਂ ਤੁਹਾਡਾ ਅਜੇ ਤੱਕ ਸਾਥ ਨਹੀਂ ਛੁੱਟਿਆ, ਤੁਹਾਡੇ ਵਿਕਾਰਾਂ ਨਾਲੋਂ ਤੁਹਾਡਾ ਸਾਥ ਨਹੀਂ ਛੁੱਟਿਆ, ਅਜੇ ਵਿਕਾਰ ਹੀ ਤੁਹਾਡੇ ਤੇ ਹੈਵੀ ਹੈ, ਵਿਕਾਰ ਹੀ ਜ਼ੋਰ ਪਾਈ ਜਾਂਦੇ, ਕਾਮ ਕ੍ਰੋਧ ਲੋਭ ਅਹੰਕਾਰ ਹੀ ਜ਼ੋਰ ਪਾਈ ਜਾਂਦਾ, ਜੋ ਕਹਿਣ ਡਿਆ ਉਹੀ ਤੁਹਾਨੂੰ ਕਰੀ ਤੁਸੀਂ ਕਰਦੇ ਪਏ ਹੋ, ਜਿੱਧਰ ਨੂੰ ਤੁਹਾਨੂੰ ਚਲਾਉਂਦਾ ਤੁਸੀਂ ਉੱਧਰ ਚਲੀ ਜਾਂਦੇ। ਕਹਿੰਦੇ ਫਿਰ ਫਾਇਦਾ ਕੀ ਹੋਇਆ, ਫਾਇਦਾ ਕੀ ਹੋਇਆ, ਕਿਉਂਕਿ ਗੁਰੂ ਸਾਹਿਬਾਨ ਨੇ ਕਿਹਾ, ਕਹਿੰਦੇ ਸੰਗ ਸਖਾ ਸਭ ਤੱਜ ਗਏ ਕੋ ਨਾ ਨਿਭਿਓ ਸਾਥ, ਕਹੋ ਨਾਨਕ ਹੈ ਪਿਪਤਮੇ ਟੇਕ ਏਕ ਰਘੁਨਾਥ। ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਸੰਗ ਸਖਾ ਸਭ ਤੱਜ ਗਿਆ, ਕਹਿੰਦੇ ਮਨਾ ਇਹਨੂੰ ਭੁਲੇਖਾ ਜਿਹਾ ਪੈ ਗਿਆ, ਸੰਗ ਸਖਾ ਸਭ ਤੱਜ ਗਿਆ ਸੀ, ਕਹਿੰਦੇ ਭੈਣ ਭਰਾ ਸਕੇ ਸੰਬੰਧੀ ਸਭ ਸਾਥ ਛੱਡ ਜਾਂਦੇ ਨੇ। ਗੁਰੂ ਪਿਆਰਿਓ ਇਹ ਗੱਲ ਪੱਲੇ ਬੰਨਿਓ, ਇਸ ਗੁਰਬਾਣੀ ਚ ਲਿਖਿਆ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ। ਗੁਰੂ ਜੀ ਕਹਿ ਰਹੇ ਫਿਰ ਕੌਣ ਹੈ ਸੰਗ ਸਖਾ, ਤੁਹਾਡੇ ਮਨ ਦੀ ਗੱਲ ਆ, ਸੰਗ ਸਖਾ ਸਭ ਤੱਜ ਕੇ ਤੁਹਾਡੇ ਮਨ ਦੀ ਗੱਲ ਆ। ਕਹਿੰਦੇ ਮਨਾ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਸੰਗ ਫਿਰ ਸਖਾ, ਤੇਰੇ ਸੰਗ ਕੌਣ ਰਹਿੰਦਾ, ਤੇਰੇ ਸੰਗ ਕੌਣ ਰਹਿੰਦਾ, ਅਗਿਆਨ ਇੰਦਰੇ ਤੇਰੇ ਹਮੇਸ਼ਾ ਸੰਗ ਰਹਿੰਦੇ ਆ, ਗਿਆਨ ਇੰਦਰੇ ਹਮੇਸ਼ਾ ਸੰਗ ਰਹਿੰਦੇ ਆ। ਕਿਵੇਂ, ਕੋਈ ਗੁਰਸਿੱਖ ਪਿਆਰਾ ਸੀ, ਉਹ ਕਿਤੇ ਲੜਾਈ ਹੋ ਗਈ ਰਾਤ ਨੂੰ ਉਹਦੀ ਕਿਸੇ ਨਾਲ, ਜਦੋਂ ਲੜਾਈ ਹੋ ਗਈ ਦੋ ਚਾਰ ਗਾਲਾਂ ਗੂਲਾਂ ਕੱਢੀਆਂ ਜਾ ਕੇ ਲੰਮਾ ਪੈ ਗਿਆ। ਜੋ ਦਿਨ ਚੜਿਆ ਨਾ, ਜੋ ਦਿਨ ਚੜਿਆ ਤੇ ਕਿਤੇ ਆਪਣੇ ਕੰਮ ਤੇ ਚੱਲਿਆ ਗਲੀ ਚੋਂ, ਉਹ ਜਿਹਨਾਂ ਨੇ ਗਾਲਾਂ ਕੱਢੀਆਂ ਸੀ ਉਹ ਪੰਜ ਸੱਤ ਬੰਦੇ ਇਕੱਠੇ ਹੋ ਗਏ ਆ ਗਏ। ਜਦੋਂ ਪੰਜ ਸੱਤ ਬੰਦੇ ਇਕੱਠੇ ਹੋ ਗਏ ਆ ਗਏ, ਉਹਨਾਂ ਅੱਗੋਂ ਨੂੰ ਘੇਰ ਲੱਗਿਆ, ਇਹਨੇ ਅੱਖਾਂ ਨਾਲ ਵੇਖਿਆ ਇਹ ਤੇ ਉਹੀ ਬੰਦੇ ਜਿਹਨਾਂ ਨੇ ਗਾਲਾਂ ਕੱਢੀਆਂ ਸੀ, ਇਹ ਆ ਗਏ ਇਕੱਠੇ ਹੋ ਗਏ। ਜਦੋਂ ਇਹਨੇ ਵੇਖਿਆ ਵੀ ਆ ਗਏ ਇਕੱਠੇ ਹੋ ਗਏ, ਤੇ ਇਹਨੇ ਕੀ ਕੀਤਾ, ਦਿਮਾਗ ਨੇ ਹੁਕਮ ਲਾਇਆ, ਲੱਤਾਂ ਨੂੰ ਭੱਜ ਉੱਠਿਆ। ਜਦੋਂ ਭੱਜ ਉੱਠਿਆ ਉਹਦੇ ਮਗਰ ਭੱਜੇ, ਇਹ ਕਦੀ ਇਸ ਗਲੀ ਚ ਕਦੀ ਇਸ ਗਲੀ ਚ, ਉਹਨਾਂ ਦੀ ਆਵਾਜ਼ ਸੁਣੇ ਗਲੀ ਬਦਲ ਲਵੇ। ਜਦੋਂ ਗਲੀ ਬਦਲ ਲਵੇ ਉਹ ਪੰਜ ਸੱਤ ਜਣੇ ਉਹਨਾਂ ਗਲੀ ਚ ਘੇਰ ਲਿਆ, ਜਦੋਂ ਘੇਰਿਆ ਉਹ ਡਾਂਗ ਮਾਰਨ ਲੱਗੇ, ਹੱਥ ਉੱਠ ਗਏ ਕਿਉਂਕਿ ਹੱਥ ਆਪਣੇ ਉੱਠਦੇ ਆ ਬਚਾਉਣ ਲਈ, ਤੇ ਜ਼ਬਾਨ ਤੋਂ ਰੌਲਾ ਪਾਉਣ ਲੱਗ ਪਿਆ, ਕੀ ਕਹਿੰਦਾ ਬਚਾਓ 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 ਰੌਲਾ ਪਾਉਣ ਲੱਗ ਪਿਆ। ਗੁਰੂ ਸਾਹਿਬ ਨੇ ਕਹਿੰਦੇ ਸੰਗ ਸਖਾ ਸਭ ਤੱਜ ਗਏ, ਕਹਿੰਦੇ ਭਾਈ ਗੱਲ ਸੁਣ, ਜਦੋਂ ਜਮਦੂਤ ਲੈਣ ਆਉਂਦੇ ਆ ਕਿੱਥੇ ਤੇਰੀਆਂ ਅੱਖਾਂ, ਉਹਨਾਂ ਵੇਖ ਕੇ ਦੱਸਿਆ ਕਿਉਂ ਨੀ ਤੈਨੂੰ ਵੀ ਸਾਹਮਣੇ ਜਮਦੂਤ ਆ ਗਏ, ਦੱਸਿਆ ਕਿੱਥੇ ਤੇਰੀਆਂ ਅੱਖਾਂ, ਦੱਸਿਆ ਕਿਉਂ ਨੀ, ਉਹ ਕਿੱਥੇ ਤੇਰੇ ਕੰਨ, ਉਹਨਾਂ ਸੰਗਾਂ ਦੀਆਂ ਆਵਾਜ਼ਾਂ ਸੁਣ ਕੇ ਰਾਹ ਬਦਲਾਇਆ ਕਿਉਂ ਨੀ, ਉਹ ਕਿੱਥੇ ਤੇਰੇ ਲੱਤਾਂ, ਉਹਨਾਂ ਨੇ ਤੈਨੂੰ ਭਜਾਇਆ ਕਿਉਂ ਨੀ, ਉਹ ਜਦੋਂ ਸੰਗਲ ਪਾਉਣ ਲੱਗੇ ਕਿੱਥੇ ਤੇਰੀਆਂ ਬਾਹਾਂ, ਵਾਰ ਤੋਂ ਬਚਾਇਆ ਕਿਉਂ ਨੀ, ਉਹ ਕਿੱਥੇ ਤੇਰੀ ਜ਼ਬਾਨ, ਉਹਨੇ ਰੌਲਾ ਪਾਇਆ ਕਿਉਂ ਨੀ, ਹੈ ਕਿਤੇ ਰੌਲਾ ਪਾਉਣ ਦੀ, ਬਚਾਓ 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 ਬਚਾਓ। ਕਹਿੰਦੇ ਸੰਗ ਸਖਾ ਸਭ ਤੱਜ ਗਏ ਕਹੂ ਨਾ ਨਿਭਿਓ ਸਾਥ, ਕਹਿੰਦਾ ਕੋਈ ਸਰੀਰ ਦਾ ਅੰਗ ਤੇਰੇ ਨਾਲ ਲੰਘਿਆ, ਨਿਭਿਆ ਤੇਰੇ ਨਾਲ, ਉਹਨਾਂ ਨੇ ਸੰਗਲ ਪਾਲਿਆ ਤੇ ਲੈ ਕੇ ਤੁਰ ਪਏ। ਕਹੋ ਨਾਨਕ ਐ ਬਿਪਤ ਮੈਂ, ਬਿਪਤਾ ਪੈ ਗਈ ਕਿਹੜੀ, ਸਰੀਰ ਵਿੱਚ ਸੀ ਤੇ ਸੰਸਾਰ ਦੀ ਸੀ, ਸਰੀਰ ਛੱਡ ਕੇ ਕਿਹਦੀ ਹੋਣੀ ਚਾਹੀਦੀ ਸੀ, ਨਿਰੰਕਾਰ ਦੀ, ਜਮਦੂਤਾਂ ਨੇ ਫੜੀ ਹੈ, ਨਾ ਰਹੀ ਸੰਸਾਰ ਦੀ ਤੇ ਨਾ ਹੀ ਹੋ ਸਕੀ ਨਿਰੰਕਾਰ ਦੀ, ਆ ਜੇ ਬਿਪਤਾ। ਕਹਿੰਦੇ ਕਹੋ ਨਾਨਕ ਐ ਬਿਪਤ ਮੈਂ ਏਕ ਏਕ ਰਘੁਨਾਥ, ਕਹਿੰਦੇ ਇਸ ਬਿਪਤਾ ਚੋਂ ਬਚਣ ਦਾ ਇੱਕ ਹੀ ਤਰੀਕਾ ਸੀ, ਉਸ ਪਰਮਾਤਮਾ ਦਾ ਨਾਮ, ਏਕ ਨਾਮ ਆਸਰਾ, ਰਘੁਨਾਥ ਪਰਮਾਤਮਾ, ਕਹਿੰਦੇ ਇੱਕ ਉਸ ਪਰਮਾਤਮਾ ਦਾ ਨਾਮ ਹੀ ਆਸਰਾ ਸੀ ਜਿਹੜਾ ਤੈਨੂੰ ਇਸ ਬਿਪਤਾ ਚੋਂ ਬਚਾ ਸਕਦਾ ਸੀ, ਹੋਰ ਤੈਨੂੰ ਕੋਈ ਨਹੀਂ ਬਚਾ ਸਕਦਾ। ਪਰ ਭੋਲਿਓ ਸਾਡੀ ਮਨ ਬਿਰਤੀ ਬਣੀ ਕੋਈ ਨਾ, ਅਸੀਂ ਇਸ ਪਾਸੇ ਗਏ ਕੋਈ ਨਾ, ਸੋ ਤੁਹਾਡਿਆਂ ਚਰਨਾਂ ਚ ਬੇਨਤੀ ਹੈ ਵੀ ਗੁਰੂ ਚਰਨਾਂ ਦੇ ਨਾਲ ਜੁੜੋ, ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਪਿਆਰੇ ਸਮਾਂ ਹੋ ਗਿਆ, ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।